सिमरौ अंगद दोख निकंदन अमरदास गुर हृदय त्यामो श्री गुरु रामदास गुण गावो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी
नमो कर जोरु
हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह निसाला तरों तरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत वैराग श्री गुरु ग्रंथ साहिब उदद बंदों कर अनुराग सतगुर मम बेरी कटहो निज बेरी पर चार एह बेरी होए पव सफल बिन बेरी कर पार एकंकारा सतगुरु तेहे प्रसाद सच होए वाहे गुरु जी की फतेह विघ्न विनाशन सोए तन तन सच्चे पातशाह गरीब नवाज अंतरजामी दीन दुनिया दे मालक चबर शतर तखत दे मालक समरथ सतगुरु परतख सतगुरु दीन दयाल कृपाल अंतरजामी पूरन पर ब्रह्म परमेशर वाहेगुरु अकाल पुरख स्वरूप सच्चे पातशाह महान बख्शिशा दे दाते सच्चे पातशाह वड्डी महिमा दे मालक सच्चे पातशाह समरथ सतगुरु परतख सतगुरु मुक्त भुगत जुगत दे दाते सच्चे पातशाह जी महाराज राजन के राजा महाराजन के महाराजा तन तन सतगुरु श्री गुरु ग्रंथ साहिब जी महाराज
तन तन श्री गुरु ग्रंथ साहिब जी महाराज
सारी संगत दोवें हाथ जोड़ के प्रेम सहित उच्चारण करो जी तन तन श्री गुरु ग्रंथ साहिब जी महाराज
तन तन श्री गुरु ग्रंथ साहिब जी महाराज
सच्चे पातशाह जी दी पवित्र हजूरी विच सज के आप जी बड़े ही प्रेम दे नाल रागी सिंघां पासों गुरु जी दी अमृतमई गुरबाणी दा कीर्तन सरवण कर रहे सी तखत बैठा अर्जन गुरु सतगुर का खिवै चंदोवा भाई सत्ता ते बलवंड जी जदों शरीर उत्ते कोढ़ दा रोग हो गया ते फिर गुरुआं दी सिफत कीती जी राम कली की वार राय बलवंड तथा सत्तै डूम आखी अज के आखो वाहिगुरु
वाहिगुरु
ए उन्हां दी वार दा सरलेख है जी राम कली की वार ਰਾਏ ਬਲਵੰਡ ਤਥਾ ਸਤੈ ਡੂਮ ਆਖੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਵਦੈ ਦੇ ਗੁਣਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀ ਵਧੈ। ਇਹ ਸਾਰੀ ਵਾਰ ਉਹਨਾਂ ਗੁਰੂ ਸਾਹਿਬਾਂ ਦੀ ਸਿਫਤ ਵਿੱਚ ਉਚਾਰਨ ਕੀਤੀ ਅਤੇ ਅਖੀਰ 'ਤੇ ਪੰਜਵੇਂ ਪਾਤਸ਼ਾਹ ਜੀ ਦੀ ਸਿਫਤ ਉਚਾਰਨ ਕੀਤੀ ਜੀ। ਜਿਹੜਾ ਆਪਾਂ ਸ਼ਬਦ ਸੁਣਦੇ ਨਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਆਪ ਤਿਨੈ ਸਵਾਰਿਆ ਉਹ ਇਸੇ ਵਾਰ ਦਾ ਹੀ ਹੈ ਜੀ। ਔਰ ਅਖੀਰ 'ਤੇ ਜਿਹੜਾ ਸ਼ਬਦ ਉਚਾਰਨ ਕੀਤਾ ਵੈਸੇ ਵਾਰ ਦੀ ਪੌੜੀ ਆਖੀ ਦੀ ਹੈ ਜੀ। ਜਿਹੜੀ ਪੌੜੀ ਉਚਾਰਨ ਕੀਤੀ ਉਹ ਇਹ ਸੀ ਵੀ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗਵਣ ਹੋ ਤੈ ਆਥ ਬਣ ਹੋ ਚਹੋ ਚੱਕੀ ਕੀਅਨ ਲੋਆ ਜਿੰਨੀ ਗੁਰੂ ਨਾ ਸੇਵਿਓ ਮਨ ਮੁਖਾਂ ਭਇਆ ਮੋਆ ਦੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਢੋਆ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੱਤਾ ਤੇ ਬਲਵੰਡ ਜੀ ਨੇ ਆਪਣੇ ਤਰੀਕੇ ਅਨੁਸਾਰ ਗੁਰੂ ਜੀ ਦੀ ਸਿਫਤ ਕੀਤੀ ਜੀ। ਮਹਾਰਾਜ ਸੋਹਣੇ ਤਖ਼ਤ ਤੇ ਬੈਠੇ ਨੇ। ਜਿਹੜਾ ਚੰਦੋਆ ਸਾਹਿਬ ਹੈ ਉਹ ਬੜੀ ਸ਼ੋਭਾ ਪਾ ਰਿਹਾ ਹੈ। ਗੁਰਮੁਖੋ ਚੰਦੋਏ ਰਾਜੇ ਮਹਾਰਾਜਿਆਂ ਉੱਤੇ ਵੀ ਲੱਗਦੇ ਹੁੰਦੇ ਸੀਗੇ ਪਰ ਰਾਜੇ ਮਹਾਰਾਜਿਆਂ ਦੇ ਚੰਦੋਏ ਹੁਣ ਖਤਮ ਹੋ ਗਏ ਜੀ। ਹਾਂਜੀ, ਗੁਰੂ ਘਰ ਵਿੱਚ ਉਸੇ ਤਰ੍ਹਾਂ ਹੀ ਚੰਦੋਏ ਸਾਹਿਬ ਲੱਗ ਰਹੇ ਨੇ ਔਰ ਉਹ ਹੀ ਮਰਜ਼ਾਦਾ ਹੈ। ਮਹਾਰਾਜ ਦੇ ਸੀਸ ਉੱਤੇ ਲੱਗਾ ਹੋਇਆ ਚੰਦੋਆ ਵੀ ਬੜਾ ਸ਼ੋਭਨੀਕ ਹੈ। ਕਹਿਣ ਲੱਗੇ ਤਖ਼ਤ 'ਤੇ ਬੈਠੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ। ਇਹ ਰਾਗੀ ਸਿੰਘਾਂ ਪਾਸੋਂ ਸਤਿਗੁਰਾਂ ਦੀ ਸਿਫਤ ਤੁਸੀਂ ਸਰਵਣ ਕੀਤੀ। ਆਓ ਲੜੀਵਾਰ ਇਤਿਹਾਸ ਵਾਲੇ ਪਾਸੇ ਆਪਣਾ ਚਿੱਤ ਜੋੜੀਏ। ਸਾਰੀ ਸੰਗਤ ਬੜੇ ਪ੍ਰੇਮ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਇਹ ਜੀਵ ਮਨੁੱਖ ਨੂੰ ਵਾਹਿਗੁਰੂ ਜੀ ਨੇ ਦਿੱਤੀ ਹੈ ਜੀ। ਹਾਂਜੀ, ਚਾਹੀਦਾ ਇਹ ਹੈ ਇਸ ਜੀਵ ਤੋਂ ਬੰਦਾ ਵੱਧ ਤੋਂ ਵੱਧ ਕੰਮ ਲਵੇ ਜੀ। ਕਿਵੇਂ? ਦੋ ਕੰਮ ਲਏ ਜਾ ਸਕਦੇ, ਨਿੰਦਾ ਚੁਗਲੀ ਵੀ ਕੀਤੀ ਜਾ ਸਕਦੀ ਅਤੇ ਕੀਤੀ ਵੀ ਖੁੱਲੀ ਜਾ ਸਕਦੀ ਜੀ। ਚੌਵੀ ਘੰਟੇ ਬੰਦਾ ਨਿੰਦਾ ਚੁਗਲੀ ਕਰੇ ਅਤੇ ਧਿਆਨ ਇੱਧਰ ਦਾ ਉੱਧਰ ਨਹੀਂ ਹੋਏਗਾ ਜੀ। ਹਾਂਜੀ, ਜੀਵ ਦਾ ਸੁਭਾਅ ਬਣ ਗਿਆ ਪਰ ਇਹ ਵਾਹਿਗੁਰੂ ਜੀ ਨੇ ਜੀਵ ਸਾਨੂੰ ਲਾਈ ਹੈ ਜੀ ਅਤੇ ਬੰਦੇ ਨੂੰ ਚਾਹੀਦਾ ਇਹਦੇ ਤੋਂ ਕੰਮ ਲਵੇ ਜੀ। ਕੀ ਕੰਮ ਲਏ? ਇਸ ਜੀਵ ਤੋਂ ਵਾਹਿਗੁਰੂ ਜੀ ਦੀਆਂ ਸਿਫਤਾਂ ਕਰੇ, ਬਸ ਬੋਲਦਾ ਰਿਹਾ ਕਰੇ ਵਾਹਿਗੁਰੂ
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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ।
ਇਹ ਵੀ ਜੀਵ ਨਿਸ਼ਚਿਤ ਸਮੇਂ ਲਈ ਕੰਮ ਕਰਦੀ ਹੈ ਜੀ। ਜੀਵ ਨਿਸ਼ਚਿਤ ਸਮੇਂ ਵਾਸਤੇ ਹੈ ਸਾਡੇ ਕੋਲ ਜੀ। ਇੱਕ ਦਿਨ ਐਸਾ ਵੀ ਆਉਣਾ ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀਨ। ਹਾਂਜੀ, ਫਿਰ ਤੇ ਮਹਾਰਾਜ ਇਹੋ ਜਿਹਾ ਵੀ ਸ਼ਬਦ ਉਚਾਰਨ ਕਰਦੇ ਬਾਬਾ ਭੀਖਣ ਜੀ। ਉਹ ਕਹਿੰਦੇ ਨੇ ਨੈਨਹੋ ਨੀਰ ਬਹੈ ਤਨ ਖੀਨਾ ਭਏ ਕੇਸ ਦੁੱਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੇ ਪੁਰਾਨੀ। ਫਿਰ ਤੇ ਜੀਵ ਬੋਲ ਹੀ ਨਹੀਂ ਸਕਦੀ ਜੀ। ਜਿੰਨਾ ਜੀਵ ਤੋਂ ਹੋ ਸਕੇ ਬੰਦੇ ਨੂੰ ਕੰਮ ਲੈਣਾ ਚਾਹੀਦਾ ਔਰ ਕੰਮ ਕੀ ਲੈਣਾ ਚਾਹੀਦਾ ਜੀ, ਇਹਨੂੰ ਪਰਮੇਸ਼ਰ ਦੀਆਂ ਸਿਫਤਾਂ ਵਾਲੇ ਪਾਸੇ ਲਾ ਦੇਣਾ ਚਾਹੀਦਾ ਜੀ। ਬੰਦਾ ਸਿਫਤਾਂ ਕਰੀ ਚੱਲੇ ਵਾਹਿਗੁਰੂ 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 ਆਖੀ ਚੱਲੇ ਜੀ। ਪ੍ਰੇਮ ਨਾਲ ਆਖੋ ਜੀ ਵਾਹਿਗੁਰੂ
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 ਵਾਹਿਗੁਰੂ।
ਜੇ ਤੇ ਆ ਬੰਦਾ ਕਰੀ ਜਾਏ ਤੇ ਠੀਕ ਹੈ ਜੀ। ਹਾਂਜੀ, ਨਹੀਂ ਤੇ ਗੁਰੂ ਸਾਹਿਬ ਨੇ ਬਾਣੀ ਚ ਬੜੇ ਸਖਤ ਸ਼ਬਦ ਵੀ ਵਰਤੇ ਜੀ। ਹਾਂਜੀ, ਭਗਤਾਂ ਨੇ ਤੇ ਕਈ ਥਾਂ ਤੇ ਬੜੇ ਪਿਆਰ ਵਾਲੇ ਸ਼ਬਦ ਵਰਤੇ ਤੇ ਕਈ ਥਾਂ ਤੇ ਭਗਤ ਵੀ ਬੜੀ ਤਾੜਨਾ ਕਰ ਦਿੰਦੇ ਜੀ ਤੇ ਕਈ ਥਾਂ ਤੇ ਗੁਰੂ ਸਾਹਿਬ ਵੀ ਤਾੜਨਾ ਕਰਦੇ ਜੀ। ਹਾਂਜੀ, ਉਹ ਕਹਿੰਦੇ ਜਿਹੜੀ ਜੀਵ ਵਾਹਿਗੁਰੂ ਵਾਹਿਗੁਰੂ ਨੀ ਨਾ ਜਪਦੀ ਜੀ ਉਹਦੇ ਨਿੱਕੇ ਨਿੱਕੇ ਪੀਸ ਕਰ ਦੇਣੇ ਚਾਹੀਦੇ। ਕਹਿਣ ਲੱਗੇ ਜਿਹਵਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਸ ਕਰਕੇ ਵਾਹਿਗੁਰੂ ਜੀ ਨੇ ਜੀਭ ਲਾਈ ਹੈ, ਇਸ ਜੀਭ ਨੂੰ ਵਾਹਿਗੁਰੂ ਜੀ ਦੀ ਸਿਫਤ ਵਾਲੇ ਪਾਸੇ ਲਾਓ। ਤੁਸਾਂ ਸੁਣਿਆ ਚੰਦੂ ਨੇ ਦੁਸ਼ਟ ਨੇ ਇਸ ਜੀਭ ਤੋਂ ਮਾੜਾ ਬੋਲ ਕੇ ਕਿੱਡਾ ਵੱਡਾ ਪਾਪ ਕਮਾ ਲਿਆ ਜੀ। ਹਾਂਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਲਗਾਤਾਰ ਹੀ ਚੁਗਲੀਆਂ ਕੀਤੀਆਂ। ਇੱਕ ਸਾਲ ਲਗਾਤਾਰ ਬਾਦਸ਼ਾਹ ਜਹਾਂਗੀਰ ਨੂੰ ਗੁਰੂ ਸਾਹਿਬ ਦੇ ਖਿਲਾਫ ਭੜਕਾਉਂਦਾ ਰਿਹਾ ਜੀ। ਉਹ ਜੀ ਇੱਕ ਸਾਲ ਲਗਾਤਾਰ ਜੀ ਕਰਦਿਆਂ ਕਰਦਿਆਂ ਉਹਦੀ ਗੱਲ ਮੰਨੀ ਗਈ, ਉਹਦੇ ਭਾਗ ਹੋਰ ਮਾੜੇ ਹੋ ਗਏ ਜੀ। ਕੱਲ੍ਹ ਤੁਸੀਂ ਸੁਣਿਆ ਖੁਸਰੋ ਦਾ ਬਹਾਨਾ ਵੀ ਉਹਨੇ ਲਾਇਆ ਜੀ, ਵੀ ਗੁਰੂ ਸਾਹਿਬ ਨੇ ਖੁਸਰੋ ਦੀ ਮਦਦ ਕੀਤੀ ਹੈ ਅਤੇ ਬਾਦਸ਼ਾਹ ਜੀ ਤੁਸੀਂ ਆਖਿਆ ਵੀ ਖੁਸਰੋ ਦੀ ਮਦਦ ਨਹੀਂ ਕਰਨੀ, ਜਿਹੜਾ ਖੁਸਰੋ ਦੀ ਮਦਦ ਕਰੇਗਾ ਉਹ ਤੁਹਾਡਾ ਦੁਸ਼ਮਣ ਹੈ। ਬੜੇ ਉਹਨੇ ਇਹੋ ਜਿਹੇ ਸ਼ਬਦ ਬੋਲੇ ਜੀ। ਫਿਰ ਆਖਿਆ ਇਹਨਾਂ ਚੋਰ ਰੱਖੇ, ਪਤਾ ਨਹੀਂ ਕੀ ਕੀ ਆਖਿਆ ਜੀ, ਦੋ ਰੋਜ਼ ਗੱਲਾਂ ਦੁਹਰਾਉਣ ਨੂੰ ਜੀ ਨਹੀਂ ਜੀ ਕਰਦਾ। ਬਸ ਕੱਲ੍ਹ ਤੁਸੀਂ ਸੁਣਿਆ ਬਾਦਸ਼ਾਹ ਵੱਲੋਂ 2 ਲੱਖ ਰੁਪਏ ਦਾ ਉਹਨੇ ਆਪਣੇ ਵੱਲੋਂ ਜੁਰਮਾਨਾ ਲਾਇਆ ਜੀ, ਅਤੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਗੁਰਮੁਖੋ ਜਿਹੜੇ ਸਤਿਗੁਰੂ ਤਖਤਾਂ 'ਤੇ ਬਹਿਣ ਵਾਲੇ, ਜਿਨ੍ਹਾਂ ਦੇ ਸੀਸ 'ਤੇ ਸੋਹਣਾ ਚੰਦਵਾ ਲੱਗਾ, ਜਿਨ੍ਹਾਂ ਦੇ ਸਿੱਖਾਂ ਵਿੱਚ ਇੰਨੀ ਤਾਕਤ ਹੈ ਰੇਤ 'ਤੇ ਦ੍ਰਿਸ਼ਟੀ ਪਾਉਣ ਅਤੇ ਰੇਤ ਸੋਨੇ ਦੀ ਬਣਾ ਦੇਣ ਜੀ, ਹਾਂਜੀ, ਅਤੇ ਉਹ ਗੁਰੂ ਸਾਹਿਬ ਨੂੰ ਕਿਤੇ ਮਾਇਆ ਦੀ ਕਮੀ ਹੈਗੀ ਜੀ? ਸੱਚੇ ਪਾਤਸ਼ਾਹ ਖੰਭੇ ਵੱਲ ਦ੍ਰਿਸ਼ਟੀ ਪਾਉਣ ਅਤੇ ਉਹਨੂੰ ਸੋਨੇ ਦਾ ਬਣਾ ਦੇਣ ਜੀ। ਹਾਂਜੀ, ਇਹ ਤਾਂ ਬਸ ਭਾਣਾ ਮੰਨਣ ਵਾਲੀ ਗੱਲ ਹੈ ਜੀ, ਭਾਣਾ ਮੰਨਣ ਵਾਲੀ ਜੀ। ਹਾਂਜੀ, ਸਤ ਸੰਗਤ ਜੀ, ਆਪ ਜੀ ਨੇ ਸੁਣਿਆ ਸਫਾਈ ਨੂੰ ਬੜਾ ਜ਼ਿਆਦਾ ਭੜਕਾ ਕੇ ਉਹ ਗੁਰੂ ਸਾਹਿਬ ਦੇ ਕੋਲ ਘੱਲਦਾ, ਜਾ ਕੇ 2 ਲੱਖ ਰੁਪਈਆ ਲੈ ਕੇ ਆਓ ਅਤੇ ਨਾਲੇ ਸੱਦੋ ਉਹਨਾਂ ਨੂੰ ਇੱਥੇ। ਕਹਿਣ ਲੱਗਾ ਅਤੇ ਤੁਸਾਂ ਸੁਣਿਆ ਸੰਗਤ ਜੀ, ਬੰਦੇ ਦੇ ਆਪੋ ਆਪਣੇ ਭਾਗ ਨੇ ਜੀ। ਅੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਵੈਸੇ ਮਨੁੱਖ ਨੂੰ ਗੁਰੂ ਸਾਹਿਬ ਕੋਲ ਆਉਂਦੇ ਹੀ ਰਹਿਣਾ ਚਾਹੀਦਾ ਜੀ, ਜਾਂਦੇ ਹੀ ਰਹਿਣਾ ਚਾਹੀਦਾ, ਦਰਸ਼ਨ ਕਰਦੇ ਹੀ ਰਹਿਣਾ ਚਾਹੀਦਾ। ਕੋਈ ਪਤਾ ਨਹੀਂ ਕਿਹੜੇ ਵੇਲੇ ਚੰਗੇ ਭਾਗਾਂ ਦਾ ਉਦੇ ਹੋ ਜਾਣਾ ਜੀ। ਇੱਕ ਗੱਲ ਤੇ ਬੰਦਾ ਡਰਦਾ ਹੀ ਰਹੇ ਇੱਕ ਗੱਲ ਤੋਂ ਜੀ, ਉਹ ਪਤਾ ਕੀ ਹੈ? ਜਿੱਥੇ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਚੰਗੇ ਪ੍ਰਗਟ ਹੋ ਜਾਣੇ, ਉੱਥੇ ਇਹ ਵੀ ਨਹੀਂ ਪਤਾ ਵੀ ਕਿਹੜੇ ਵੇਲੇ ਮਾੜੇ ਵੀ ਪ੍ਰਗਟ ਹੋ ਜਾਣੇ ਜੀ। ਬਸ ਬੰਦਾ ਗੁਰੂ ਜੀ ਦੇ ਦਰਸ਼ਨ ਕਰਦਾ ਰਹੇ ਅਤੇ ਬਚਾਅ ਬਣਿਆ ਰਹਿੰਦਾ ਜੀ। ਸਿਪਾਹੀ ਆਇਆ ਤਾਂ ਬੜੇ ਕ੍ਰੋਧ ਨਾਲ ਸੀ, ਬੜੇ ਗੁੱਸੇ ਨਾਲ ਸੀ, ਪਰ ਜਦੋਂ ਅੰਮ੍ਰਿਤਸਰ ਵਿੱਚ ਆ ਕੇ ਉਹਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕੀਤੇ, ਭਾਈ ਸੰਤੋਖ ਸਿੰਘ ਜੀ ਨੇ ਜੋ ਲਿਖਿਆ ਉਹ ਤੁਸਾਂ ਕੱਲ੍ਹ ਸਰਵਣ ਕੀਤਾ, ਸਿਪਾਹੀ ਦਾ ਅੰਦਰ ਠੰਡਾ ਹੋ ਗਿਆ ਜੀ। ਸਿਪਾਹੀ ਦੇ ਅੰਦਰ ਠੰਡ ਵਰਤ ਗਈ ਗੁਰੂ ਜੀ ਦੇ ਦਰਸ਼ਨ ਕਰਕੇ। ਉਹ ਤਾਂ ਕਹਿੰਦਾ ਸੀ ਲੱਤ ਨਾਲ ਬੇਅਦਬੀ ਕਰੀ ਗੁਰੂ ਅਰਜਨ ਸਾਹਿਬ ਦੀ, ਪਰ ਗੁਰੂ ਜੀ ਦੇ ਦਰਸ਼ਨ ਕਰਕੇ ਸਿਪਾਹੀ ਦੇ ਦੋਵੇਂ ਹੱਥ ਜੁੜ ਗਏ ਜੀ। ਹੱਥ ਜੋੜ ਲਏ ਸਿਪਾਹੀ ਨੇ, ਮੱਥਾ ਟੇਕਿਆ, ਚਿੱਠੀ ਅੱਗੇ ਰੱਖ ਦਿੱਤੀ ਜੀ। ਮਹਾਰਾਜ ਨੇ ਪੜ੍ਹਾਈ, ਚਿੱਠੀ ਵਿੱਚ 2 ਲੱਖ ਲਿਖਿਆ ਸੀ, ਹੋਰ ਕਈ ਪ੍ਰਕਾਰ ਦੀਆਂ ਗੱਲਾਂ ਲਿਖੀਆਂ ਸਨ। ਅਖੀਰ 'ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਇਹੋ ਹੀ ਬਚਨ ਕੀਤਾ, ਮਹਾਰਾਜ ਕਹਿੰਦੇ ਆਪਾਂ ਆਪੇ ਹੀ ਆ ਜਾਵਾਂਗੇ। ਉਹ ਜਿਹੜਾ ਸਿਪਾਹੀ ਸੀ ਨਾ ਜੀ, ਉਹ ਕਹਿਣ ਲੱਗਾ ਮਹਾਰਾਜ ਚੰਦੂ ਨੇ ਪਤਾ ਨਹੀਂ ਕੀ ਸਿਖਾ ਕੇ ਮੈਨੂੰ ਤੁਹਾਡੇ ਕੋਲ ਘੱਲਿਆ ਸੀ, ਪਰ ਸੱਚੀ ਗੱਲ ਇਹ ਹੈ ਤੁਹਾਡੇ ਸੋਹਣੇ ਦਰਸ਼ਨ ਕਰਕੇ ਮੇਰਾ ਅੰਦਰ ਠੰਡਾ ਹੋ ਗਿਆ ਹੈ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੱਚੇ ਪਾਤਸ਼ਾਹ ਮੈਂ ਤੁਹਾਡਾ ਸੇਵਕ ਬਣ ਗਿਆ ਹਾਂ, ਦੱਸੋ ਇੱਥੇ ਰਹਿਣਾ ਕਿ ਉੱਥੇ ਜਾਣਾ? ਮਹਾਰਾਜ ਕਹਿਣ ਲੱਗੇ ਨਹੀਂ ਉੱਥੇ ਜਾਓ, ਉਹਨਾਂ ਨੂੰ ਦੱਸੋ ਵੀ ਆਪਾਂ ਆ ਰਹੇ ਹਾਂ। ਅਤੇ ਉਹ ਬੜੀਆਂ ਉਹਨੇ ਨਿਮਰਤਾ ਵਾਲੇ ਬੋਲ ਬੋਲੇ। ਅਤੇ ਕੱਲ੍ਹ ਤੁਸੀਂ ਸੁਣਿਆ ਜਿਹੜਾ ਗੁਰੂ ਸਾਹਿਬ ਜੀ ਨੂੰ ਆਪਣੇ ਵੱਲੋਂ ਗ੍ਰਿਫਤਾਰ ਕਰਨ ਆਇਆ ਸੀਗਾ ਜੀ, ਸਤਿਗੁਰੂ ਜੀ ਦੇ ਘਰੋਂ ਸਰੋਪਾ ਲੈ ਕੇ ਗਿਆ ਜੀ ਉਹ ਜੀ। ਹਾਂਜੀ, ਇਹ ਬੰਦੇ ਦੇ ਭਾਗਾਂ ਦੀ ਗੱਲ, ਜਿਹੜਾ ਸਰੋਪਾ ਰਾਜਿਆਂ ਨੂੰ ਨਹੀਂ ਮਿਲਦਾ ਜੀ ਇੱਥੇ ਜੀ। ਸਰੋਪਾ ਬਹੁਤ ਵੱਡੀ ਗੱਲ ਹੈ ਜੀ ਗੁਰੂ ਘਰ ਵਿੱਚ, ਜਿਹੜਾ ਸਰੋਪਾ ਰਾਜਿਆਂ ਨੂੰ ਨਹੀਂ ਮਿਲਦਾ ਜੀ, ਉਹ ਸਰੋਪਾ ਸਿਪਾਹੀ ਨੂੰ ਮਿਲ ਗਿਆ ਜੀ। ਹਾਂਜੀ, ਮਹਾਰਾਜ ਕਹਿੰਦੇ ਤੁਸੀਂ ਚੱਲੋ ਅਸੀਂ ਆਏ। ਪਿੱਛੋਂ ਸੱਚੇ ਪਾਤਸ਼ਾਹ ਮਹਾਰਾਜ ਰਾਤ ਨੂੰ ਕੋਠਾ ਸਾਹਿਬ ਜਿੱਥੇ ਪੋਥੀ ਸਾਹਿਬ ਦਾ ਸੁੱਖ ਆਸਨ ਹੁੰਦਾ ਸੀ ਗ੍ਰੰਥ ਸਾਹਿਬ ਦਾ, ਉੱਥੇ ਸੱਦਿਆ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਨੂੰ, ਤੇ ਸ੍ਰੀ ਹਰਗੋਬਿੰਦ ਜੀ ਨੂੰ, ਜਿਨ੍ਹਾਂ ਦੀ ਉਮਰ ਉਸ ਸਮੇਂ 11 ਸਾਲ ਸੀਗੀ ਜੀ, ਸੱਦ ਕੇ ਬਾਬਾ ਬੁੱਢਾ ਜੀ ਨੂੰ ਆਖਿਆ, ਬਾਬਾ ਜੀ ਦਿਨ ਥੋੜ੍ਹੇ ਰਹਿ ਗਏ, ਆਪਾਂ ਸਰੀਰ ਤਿਆਗ ਦੇਣਾ। ਕਹਿਣ ਲੱਗੇ ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਸੁਣਿਆ, ਸ੍ਰੀ ਹਰਗੋਬਿੰਦ ਜੀ ਨੇ ਵੀ ਬਚਨ ਸੁਣਿਆ, ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਅੱਜ ਰਾਤ ਗੁਰਦਾ ਗੱਦੀ ਹਰਗੋਬਿੰਦ ਜੀ ਨੂੰ ਦੇ ਦੇਣੀ। ਕਹਿਣ ਲੱਗੇ ਰਾਤ ਨੂੰ ਦਿੱਤੀ ਸੀਗੀ ਜੀ, ਹਾਂਜੀ। ਤੇ ਪ੍ਰਗਟ ਕਰਨ ਵਾਸਤੇ ਬਾਅਦ ਚੋਂ ਆਖਿਆ ਉਹ ਸਾਰਾ ਪ੍ਰਸੰਗ ਜੋ ਹੈ, ਔਰ ਜਿਵੇਂ ਅੱਜ ਗੁਰੂ ਸਾਹਿਬ ਮਾਤਾ ਗੰਗਾ ਜੀ ਨੂੰ ਸਾਰਾ ਕੁਝ ਦੱਸਦੇ। ਗੁਰਮੁਖੋ ਬੜੀ ਵੱਡੀ ਗੱਲ ਹੈ ਜੀ, ਹਾਂਜੀ। ਅਸੀਂ ਆਪਣੇ ਪਰਿਵਾਰ ਤੇ ਇਹ ਗੱਲ ਲੈ ਕੇ ਵੇਖ ਲਈਏ, ਕਿਸੇ ਨੇ ਸਰੀਰ ਤਿਆਗਣਾ ਹੋਵੇ ਤੇ ਉਹ ਆਪੇ ਹੀ ਦੱਸਦਾ ਫਿਰੇ ਵੀ ਥੋੜੇ ਦਿਨਾਂ ਨੂੰ ਮੈਂ ਇਸ ਤਰੀਕੇ ਨਾਲ ਸਰੀਰ ਤਿਆਗਣਾ ਤੇ ਘਰ ਵਾਲਿਆਂ ਉੱਤੇ ਕੀ ਬਤੀਤ ਹੁੰਦੀ ਹੈ ਜੀ। ਹਾਂਜੀ, ਹੁਣ ਇਹਦੇ ਤੋਂ ਅੱਗੇ ਜੋ ਪ੍ਰਸੰਗ ਚੱਲਣਾ ਉਹ ਆਪ ਜੀ ਬੜੇ ਪ੍ਰੇਮ ਨਾਲ ਸੁਣੋ। ਕੋਠਾ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਅਜੇ ਬਣਿਆ ਨਹੀਂ, ਪਰ ਕੋਠਾ ਸਾਹਿਬ ਸੀ ਉਦੋਂ ਜੀ। ਹਾਂਜੀ, ਉੱਥੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਸੱਜੇ ਨੇ, ਬਾਬਾ ਬੁੱਢਾ ਸਾਹਿਬ ਜੀ ਸੱਜੇ, ਭਾਈ ਗੁਰਦਾਸ ਸਾਹਿਬ ਜੀ ਸੱਜੇ, ਸ੍ਰੀ ਹਰਗੋਬਿੰਦਪੁਰ ਸਾਹਿਬ ਸੱਜੇ ਨੇ ਜੀ। ਇਹਦੇ ਤੋਂ ਅੱਗੇ ਕਥਾ ਚੱਲ ਰਹੀ ਹੈ। ਬੜੇ ਪ੍ਰੇਮ ਨਾਲ ਸਾਰੀ ਸੰਗਤ ਕਥਾ ਵਾਲੇ ਪਾਸੇ ਬਿਰਤੀਆਂ ਜੋੜੋ, ਦੋਵੇਂ ਹੱਥ ਜੋੜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
ਮਹਾਰਾਜ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ।
ਬੜੇ ਪ੍ਰੇਮ ਨਾਲ ਸਾਰੀ ਸੰਗਤ ਇਕਾਗਰਤਾ ਬਖਸ਼ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਉਚਾਰਨ ਕਰੋ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਰੱਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਰੱਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਹਿਬ ਬੁੱਢੇ ਨਿਕਟ ਤੇ ਕੁੰਕਮ ਮੈਂ ਘਸਾਏ।
ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਪੁਰਾਤਨ ਗੁਰੂ ਘਰ ਦੀ ਮਰਜ਼ਾਦਾ ਸੀ, ਸਾਰੀਆਂ ਗੱਲਾਂ ਦਾ ਖੰਡਨ ਨਹੀਂ ਹੋ ਸਕਦਾ ਜੀ। ਹਾਂਜੀ, ਜਿਹੜੀ ਪੁਰਾਤਨ ਮਰਜ਼ਾਦਾ ਸੀ ਉਹ ਚੰਦਨ ਘਸਾਇਆ ਬਾਬਾ ਬੁੱਢਾ ਜੀ ਨੇ ਛੇਤੀ ਛੇਤੀ ਜੀ। ਹਾਂਜੀ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਕੋਠਾ ਸਾਹਿਬ ਵਿਖੇ ਗੁਰਤਾ ਗੱਦੀ ਦਾ ਤਿਲਕ ਦਿੱਤਾ ਰਾਤ ਨੂੰ ਜੀ। ਹਾਂਜੀ,
ਸੋਢੀ ਕੁੱਲ ਕੇ ਤਿਲਕ ਕਹਿ ਦੀਨੋ ਤਿਲਕ ਕਰਾਏ।
ਬਾਬਾ ਜੀ ਨੇ ਤਿਲਕ ਲਾ ਦਿੱਤਾ। ਮਹਾਰਾਜ ਕਹਿਣ ਲੱਗੇ ਸਾਡੇ ਸਾਹਮਣੇ ਲਾ ਦਿਓ, ਆਪਾਂ ਆਪਣੇ ਸਾਹਮਣੇ ਜ਼ਿੰਮੇਵਾਰੀ ਦੇਣਾ ਚਾਹੁੰਦੇ ਹਾਂ। ਹਾਂਜੀ,
ਰੱਖੋ ਗੋਪ ਨਹੀਂ ਬਿਦਤਾਵੋ।
ਹੁਣ ਗੁਰਤਾ ਗੱਦੀ ਦਾ ਤਿਲਕ ਤਾਂ ਲਾ ਦਿੱਤਾ ਜੀ, ਪਰ ਨਾਲ ਹੀ ਸਤਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਕਹਿਣ ਲੱਗ ਪਏ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਬਾਬਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਇਸ ਗੱਲ ਨੂੰ ਅਜੇ ਗੁਪਤ ਰੱਖਣਾ। ਕਹਿਣ ਲੱਗੇ ਅਜੇ ਨਹੀਂ ਪ੍ਰਗਟ ਕਰਨਾ, ਵੈਸੇ ਸਾਡੇ ਸਿੱਖਾਂ ਪਹਿਲਾਂ ਹੀ ਗੁਰਤਾ ਗੱਦੀ ਦਿਨ ਮਨਾ ਲਿਆ ਜੀ। ਹਾਂਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਚਲੋ ਠੀਕ ਹੈ ਤਿਲਕ ਦੇ ਤਾ, ਪਰ ਗੁਰੂ ਸਾਹਿਬ ਆਪ ਗੁਪਤ ਰੱਖਣ ਲਈ ਕਹਿ ਰਹੇ ਉਹ ਦਿਨ ਜੀ। ਹਾਂਜੀ, ਮਹਾਰਾਜ ਕਹਿੰਦੇ ਅਜੇ ਗੁਪਤ ਰੱਖਣੀ ਇਹ ਗੱਲ। ਹਾਂਜੀ,
ਸਭ ਸੰਗਤ ਕੋ ਸਿੱਖ ਸਿਖਾਵੋ।
ਇਹ ਸਾਰੀ ਸੰਗਤ ਵਿੱਚ ਇਹ ਗੱਲ ਅਜੇ ਨਹੀਂ ਪ੍ਰਗਟ ਕਰਨੀ। ਕਹਿਣ ਲੱਗੇ ਹਾਂਜੀ,
ਮਮ ਸਰੂਪ ਸ੍ਰੀ ਹਰਗੋਬਿੰਦ,
ਸਮਾਂ ਆਉਣ ਤੇ ਤੁਸੀਂ ਆਪ ਹੀ ਸੰਗਤਾਂ ਨੂੰ ਦੱਸ ਦਿਓ ਵੀ ਗੁਰੂ ਅਰਜਨ ਸਾਹਿਬ ਦਾ ਰੂਪ ਨੇ ਗੁਰੂ ਹਰਗੋਬਿੰਦ ਸਾਹਿਬ। ਕਹਿਣ ਲੱਗੇ ਪਰ ਸਮਾਂ ਆਉਣ ਤੇ, ਹਾਂਜੀ,
ਜੋ ਜਨ ਹੈ ਸੋ ਲਹਿ ਆਨੰਦ।
ਇੱਕ ਗੱਲ ਸੰਗਤ ਨੂੰ ਦੱਸ ਦਿਓ, ਉਹਨੂੰ ਸਭ ਕੁਝ ਮਿਲੇਗਾ ਜਿਹੜਾ ਗੁਰੂ ਅਰਜਨ ਸਾਹਿਬ ਤੇ ਹਰਗੋਬਿੰਦ ਸਾਹਿਬ ਵਿੱਚ ਫਰਕ ਨਹੀਂ ਸਮਝੇਗਾ। ਕਹਿਣ ਲੱਗੇ ਇੱਕੋ ਰੂਪ ਹੀ ਜਾਣਨਾ, ਸੰਗਤ ਨੂੰ ਇਹ ਗੱਲ ਚੰਗੀ ਤਰ੍ਹਾਂ ਦੱਸ ਦਿਓ। ਕਹਿਣ ਲੱਗੇ ਹਾਂਜੀ,
ਹਮ ਪਿੱਛੇ ਦੀਜੈ ਦਸਤਾਰ।
ਵੇਖ ਲਓ ਗੁਰੂ ਸਾਹਿਬ ਸਾਰੀਆਂ ਮਰਜ਼ਾਦਾਵਾਂ ਦੱਸ ਕੇ ਗਏ ਜੀ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਬਾਬਾ ਜੀ ਸਾਡੇ ਸਰੀਰ ਤਿਆਗਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਦਸਤਾਰ ਦੇ ਦੇਣੀ। ਕਹਿਣ ਲੱਗੇ ਸੰਗਤ ਵਿੱਚ, ਔਰ ਸਾਧ ਸੰਗਤ ਜੀ ਜਿਸ ਦਿਨ ਬਾਬਾ ਜੀ ਦਸਤਾਰ ਦਿੰਦੇ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਸਰੀਰਕ ਉਮਰ ਦੀ ਗੱਲ ਕਰਦਾ 11 ਸਾਲ ਦੀ ਜੀ, ਤੇ ਬਾਬਾ ਬੁੱਢਾ ਜੀ ਦੀ ਉਮਰ ਪੂਰੀ 1 ਸਦੀ ਹੀ ਗਈ ਜੀ ਉਦੋਂ ਜੀ। ਬਾਬਾ ਜੀ ਇੱਕ ਸਦੀ ਦੇ ਹੋ ਚੁੱਕੇ 100 ਸਾਲਾਂ ਦੇ ਜੀ। ਮਹਾਰਾਜ ਕਹਿੰਦੇ ਅਜੇ ਗੱਲ ਨੂੰ ਗੁਪਤ ਰੱਖਣਾ, ਸਾਡੇ ਪਿੱਛੋਂ ਦਸਤਾਰ ਦੇਣੀ ਇਹਨਾਂ ਨੂੰ। ਹਾਂਜੀ,
ਸਭ ਬਿਦ ਕਰੋ ਮੰਗਲਾਚਾਰ,
ਉਦੋਂ ਫਿਰ ਸਾਡੇ ਸਰੀਰ ਤਿਆਗਣ ਦਾ ਸ਼ੋਕ ਨਹੀਂ ਕਰਨਾ, ਉਦੋਂ ਆਨੰਦ ਹੀ ਵਰਤਾਉਣੇ ਤੁਸੀਂ ਕਹਿਣ ਲੱਗੇ। ਹਾਂਜੀ,
ਸਰਬ ਮਸੰਦ ਸੰਗਤਾਂ ਸਾਰੀ,
ਹਾਂਜੀ
ਲਿਖੋ ਹੁਕਮ ਸਭ ਲਿਹੋ ਹਕਾਰੀ।
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਾਡੇ ਪਿੱਛੋਂ ਸਾਰੀਆਂ ਸੰਗਤਾਂ ਨੂੰ ਹੁਕਮਨਾਮੇ ਲਿਖਣੇ ਤੁਸੀਂ ਕਹਿਣ ਲੱਗੇ। ਹੁਕਮਨਾਮੇ ਲਿਖ ਕੇ ਦਰਬਾਰ ਸਾਹਿਬ ਸੱਦਿਓ ਤੇ ਫਿਰ ਗੁਰਤਾ ਗੱਦੀ ਦੀ ਦਸਤਾਰ ਦੇ ਦਿਓ ਕਹਿਣ ਲੱਗੇ। ਇਸ ਤਰੀਕੇ ਨਾਲ ਮਹਾਰਾਜ ਨੇ ਪਹਿਲਾਂ ਹੀ ਗੁਰਤਾ ਗੱਦੀ ਦਾ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਤਾ ਗੱਦੀ ਦੇ ਦਿੱਤੀ ਸੀ, ਪਰ ਗੁਪਤ ਰੱਖਣ ਵਾਸਤੇ ਗੱਲ ਆਖਿਆ ਸੀ। ਹਾਂਜੀ,
ਸ਼੍ਰੀ ਹਰਗੋਬਿੰਦ ਸੁਣ ਕਰ ਧੀਰ।
ਹੁਣ ਲਾਗੇ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੀ ਉਮਰ ਅਜੇ ਸਾਰੀ 11 ਸਾਲਾਂ ਦੀ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਸੁਣਿਆ ਨਾ, ਵੀ ਪਿਤਾ ਜੀ ਕਹਿ ਰਹੇ ਨੇ ਵੀ ਸਰੀਰ ਤਿਆਗ ਦੇਣਾ ਥੋੜੇ ਦਿਨਾਂ ਤੱਕ। ਹੁਣ ਸੋਚ ਲਓ ਵੀ ਜਦੋਂ ਬਚਨ ਸੁਣਿਆ ਹੋਏਗਾ ਕੀ ਬਣਿਆ ਹੋਏਗਾ ਜੀ। ਹਾਂਜੀ,
ਕਮਲ ਬਿਲੋਚਨ ਮੋਚਿਓ ਨੀਰ,
ਗੱਜ ਕੇ ਆਖੋ ਵਾਹਿਗੁਰੂ। ਸਤਿਗੁਰੂ ਜੀ ਨੇ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨੇਤਰਾਂ ਵਿੱਚੋਂ ਜਲ ਕਿਰਨ ਲੱਗ ਪਿਆ ਜੀ ਥੱਲੇ ਜੀ। ਹਾਂਜੀ, ਇਹ ਕੋਈ ਆਮ ਗੱਲ ਨਹੀਂ ਸੀ ਸਾਡੇ ਵਾਸਤੇ ਇਸ ਗੱਲ ਦੀ ਕਥਾ ਕਰਕੇ ਪੈਸੇ ਇਕੱਠੇ ਕਰਨ ਦਾ ਜ਼ਰੀਆ ਹੋ ਸਕਦਾ, ਪਰ ਗੁਰਮੁਖੋ ਉਹਨਾਂ ਨੂੰ ਪੁੱਛੋ, ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰਾਂ 'ਚ ਜਲ ਸੀਗਾ ਜੀ ਉਸ ਸਮੇਂ ਜੀ ਜਦੋਂ ਉਹਨਾਂ ਸੁਣਿਆ ਨਾ ਵੀ ਪਿਤਾ ਜੀ ਨੇ ਸਰੀਰ ਤਿਆਗ ਦੇਣਾ। ਇਸੇ ਕਰਕੇ ਬਾਅਦ 'ਚੋਂ ਚੇਚਾ ਉਸ ਥਾਂ ਦੇ ਦਰਸ਼ਨ ਕਰਕੇ ਆਏ ਮਹਾਰਾਜ ਜੀ, ਜਿੱਥੇ ਮਹਾਰਾਜ ਨੂੰ ਤਪ ਦੀ ਤਵੀ 'ਤੇ ਬਿਠਾਇਆ ਗਿਆ ਸੀ। ਹਾਂਜੀ, ਮਹਾਰਾਜ ਦੇ ਨੇਤਰਾਂ 'ਚ ਜਲ ਸੀ, ਬੈਰਾਗ ਸੀ ਉਸ ਸਮੇਂ ਜੀ। ਹਾਂਜੀ,
ਕਾਰਨ ਕਰਨ ਆਪ ਤੁਮ ਸਾਰੇ,
ਹਾਂਜੀ
ਅਸਮੰਜਸ ਹਮ ਸੁਖਸ ਉਚਾਰੇ।
ਗੁਰੂ ਹਰਗੋਬਿੰਦ ਸਾਹਿਬ ਪਤਾ ਕੀ ਕਹਿਣ ਲੱਗ ਪਏ, ਕਹਿਣ ਲੱਗੇ ਪਿਤਾ ਜੀ ਸਾਰੀ ਕਲਾ ਵਰਤਾਉਣ ਵਾਲੇ ਤੁਸੀਂ ਆਪ ਹੋ ਕਹਿਣ ਲੱਗੇ, ਤੇ ਸਮਾਂ ਬਦਲ ਦਿਓ। ਗੱਜ ਕੇ ਆਖੋ ਵਾਹਿਗੁਰੂ। ਤੁਹਾਡੇ ਵਾਸਤੇ ਸਮਾਂ ਬਦਲਣਾ ਕਿਹੜੀ ਵੱਡੀ ਗੱਲ ਹੈ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਲਾਲ ਜੀ ਇਹੋ ਹੀ ਤੇ ਗੱਲ ਹੈ, ਸਾਰਾ ਕੁਝ ਬੰਦਾ ਕਰ ਸਕਦਾ ਹੋਵੇ ਫਿਰ ਵੀ ਪਾਣੀ ਵਿੱਚ ਰਹਿਣਾ। ਕਹਿਣ ਲੱਗੇ ਫਿਰ ਵੀ ਪਾਣੀ 'ਚ ਰਹਿਣਾ। ਹਾਂਜੀ,
ਇਮ ਕਹਿ ਨਮਰ ਗਰੀਬ ਕਰ ਥਿਰੇ,
ਬਸ ਹਰਗੋਬਿੰਦ ਸਾਹਿਬ ਜੀ ਨੇ ਵੀ ਨੀਵੀਂ ਗਰਦਨ ਕਰ ਲਈ, ਨੇਤਰਾਂ 'ਚ ਬੈਰਾਗ ਹੈ, ਥੋੜੇ ਦਿਨਾਂ ਨੂੰ ਪਿਤਾ ਜੀ ਨੇ ਸਰੀਰ ਤਿਆਗ ਦੇਣਾ। ਹਾਂਜੀ,
ਧੀਰ ਸਰਭਗ ਜਾਨ ਚੁੱਪ ਕਰੇ,
ਸਭ ਕੁਝ ਜਾਣ ਕੇ ਸਾਰੇ ਸ਼ਾਂਤ ਹੋ ਗਏ। ਬਾਬਾ ਬੁੱਢਾ ਜੀ ਸ਼ਾਂਤ, ਭਾਈ ਗੁਰਦਾਸ ਸਾਹਿਬ ਜੀ ਸ਼ਾਂਤ, ਗੁਰੂ ਹਰਗੋਬਿੰਦ ਸਾਹਿਬ ਸ਼ਾਂਤ, ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗ ਗਿਆ ਵੀ ਸਤਿਗੁਰਾਂ ਨੇ ਸਰੀਰ ਤਿਆਗਣਾ, ਉਹਨਾਂ ਦੇ ਮੁਖੋਂ ਬੋਲਿਆ ਨਹੀਂ ਸੀ ਜਾਂਦਾ ਜੀ ਮੁੜ ਹੈ ਇੰਨੀ ਛੇਤੀ। ਅਤੇ ਕਈ ਸਿੱਖ ਤੇ ਬੇਨਤੀ ਕਰਨ ਲੱਗੇ ਭਾਈ ਗੁਰਦਾਸ ਸਾਹਿਬ ਜੀ ਵਰਗੇ ਵੀ ਮਹਾਰਾਜ ਥੋੜੇ ਦਿਨ ਹੋਏ ਕਾਂਸ਼ੀ ਤੋਂ ਆਇਆ ਨੂੰ, ਅਸੀਂ ਤੇ ਰੱਜ ਰੱਜ ਕੇ ਤੁਹਾਡੇ ਦਰਸ਼ਨ ਨਹੀਂ ਕੀਤੇ ਮਹਾਰਾਜ, ਅਤੇ ਤੁਸੀਂ ਇੰਨੀ ਛੇਤੀ ਸਰੀਰ ਤਿਆਗ ਦੇਣਾ। ਪਰ ਅੱਗੋਂ ਬਚਨ ਹੀ ਨਾ ਜੀ ਆਵੇ ਕੋਈ ਜੀ, ਸਾਰੇ ਇਕਦਮ ਸ਼ਾਂਤ ਹੋ ਗਏ। ਹਾਂਜੀ,
ਇਸ ਕ੍ਰਿਤ ਕੋ ਕਰ ਸਤਿਗੁਰੂ ਨਿਸਾ ਭਈ ਪੁੰਨ ਆਏ,
ਹਾਂਜੀ
ਗ੍ਰਹਿ ਪ੍ਰਵੇਸ਼ ਭੋਜਨ ਕਰਿਓ ਬੈਠ ਪ੍ਰਿਅੰਕ ਸਹਾਏ।
ਇਹ ਕਿਰਿਆ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਬਿਠਾ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਉਸ ਰਾਤ ਗੁਰੂ ਕੇ ਮਹਿਲ ਆਏ ਜੀ, ਜਿੱਥੇ ਗੁਰਦੁਆਰਾ ਗੁਰੂ ਕੇ ਮਹਿਲ ਹੈ ਨਾ ਜੀ, ਇਸ ਥਾਂ ਤੇ ਆਏ। ਮਾਤਾ ਗੰਗਾ ਜੀ ਨੂੰ ਕਿਸੇ ਗੱਲ ਦਾ ਚਿੱਤ ਚੇਤਾ ਵੀ ਨਹੀਂ ਗਾ ਜੀ। ਹਾਂਜੀ, ਮਾਤਾ ਜੀ ਨੇ ਤੇ ਬੜੇ ਚਾਅ ਨਾਲ ਰੋਜ਼ ਦੀ ਤਰ੍ਹਾਂ ਪ੍ਰਸ਼ਾਦਾ ਪਕਾ ਕੇ ਰੱਖਿਆ ਸੀ। ਮਹਾਰਾਜ ਆਏ ਸੱਚੇ ਪਾਤਸ਼ਾਹ ਪਲੰਘੇ ਤੇ ਸੱਜ ਗਏ ਜੀ। ਹਾਂਜੀ, ਮਾਤਾ ਜੀ ਨੇ ਹੱਥ ਸੁੱਚੇ ਕਰਾਏ, ਗੁਰੂ ਅਰਜਨ ਸਾਹਿਬ ਨੇ ਬੜੇ ਆਨੰਦ ਨਾਲ ਪ੍ਰਸ਼ਾਦਾ ਛਕਿਆ ਪਹਿਲਾਂ ਜੀ। ਹਾਂਜੀ, ਤੇ ਪ੍ਰਸ਼ਾਦਾ ਛਕ ਲਿਆ ਤੇ ਮਾਤਾ ਗੰਗਾ ਜੀ ਥੱਲੇ ਧਰਤੀ ਤੇ ਬਹਿੰਦੇ ਹੁੰਦੇ ਸੀਗੇ ਜੀ, ਪਲੰਘੇ ਤੇ ਬਰਾਬਰ ਨਹੀਂ ਬਹਿਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਹੱਥ ਜੋੜ ਕੇ ਦਰਸ਼ਨ ਕਰ ਰਹੇ ਗੁਰੂ ਸਾਹਿਬ ਦੇ। ਹਾਂਜੀ,
ਸਾਧਵੀ ਸ਼੍ਰੀ ਗੰਗਾ ਚਲ ਆਈ,
ਹਾਂਜੀ
ਬੈਠੀ ਨਿਕਟ ਦੇਖ ਸੁਖ ਪਾਈ।
ਮਾਤਾ ਜੀ ਸਨਮੁਖ ਬੈਠ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਨ ਦੇ ਰਾਤ ਦਾ ਸਮਾਂ ਜੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਸ਼ਾਂਤੀ ਨਾਲ ਉੱਚੇ ਪਲੰਘੇ 'ਤੇ, ਉਦੋਂ ਜਿਹੜੇ ਪਲੰਘੇ ਹੁੰਦੇ ਵੱਡੇ ਵੱਡੇ ਪਾਵਿਆਂ ਵਾਲੇ ਪਲੰਘੇ ਹੁੰਦੇ ਸੀਗੇ ਜੀ, ਹਾਂਜੀ, ਸੱਚੇ ਪਾਤਸ਼ਾਹ ਬੜੇ ਪਿਆਰ ਨਾਲ ਪਲੰਘੇ 'ਤੇ ਸੱਜੇ ਨੇ, ਧੰਨ ਮਾਤਾ ਗੰਗਾ ਸਾਹਿਬ ਜੀ ਜਗਤ ਮਾਤਾ ਉਹ ਸਾਹਮਣੇ ਬੈਠੇ ਨੇ ਜੀ। ਹਾਂਜੀ,
ਸ਼੍ਰੀ ਅਰਜਨ ਸਭ ਬਾਤ ਬਖਾਨੀ,
ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਗੰਗਾ ਜੀ ਇੱਕ ਬਚਨ ਦੱਸੀਏ, ਹੱਥ ਜੋੜ ਕੇ ਮਾਤਾ ਗੰਗਾ ਜੀ ਕਹਿਣ ਲੱਗੇ, ਮਹਾਰਾਜ ਹੁਕਮ ਕਰੋ, ਮੇਰੇ ਵਾਸਤੇ ਕੀ ਹੁਕਮ ਹੈ। ਹਾਂਜੀ,
ਸੁਣੋ ਆਰਜੇ ਭਾਗ ਮਹਾਨੀ,
ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਸ਼ਬਦ ਵਰਤਿਆ, ਭਾਗ ਮਹਾਨੀ ਭਾਗਾਂ ਵਾਲੀਏ, ਤੇਰੇ ਭਾਗ ਬੜੇ ਵੱਡੇ ਹੈਗੇ। ਕਹਿਣ ਲੱਗੇ ਗੁਰਮੁਖੋ, ਜਗਤ ਦੇ ਮਾਤਾ ਨੇ ਮਾਤਾ ਗੰਗਾ ਜੀ, ਅੱਜ ਅਸੀਂ ਉਸ ਥਾਂ ਦੇ ਦਰਸ਼ਨ ਕਰਕੇ ਆਏ ਜਿੱਥੇ ਮਾਤਾ ਗੰਗਾ ਜੀ ਨੇ ਆਪਣਾ ਸਰੀਰ ਤਿਆਗਿਆ ਸੀਗਾ ਜੀ। ਹਾਂਜੀ, ਮਾਤਾ ਗੰਗਾ ਜੀ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ ਭਾਗਾਂ ਵਾਲੀਏ, ਸਾਡੀ ਗੱਲ ਬੜੇ ਧਿਆਨ ਨਾਲ ਸੁਣੀ। ਕਹਿਣ ਲੱਗੇ ਮਾਤਾ ਗੰਗਾ ਜੀ ਹੈਰਾਨ ਹੋ ਗਏ ਵੀ ਇੱਕਦਮ ਅੱਜ ਇਹੋ ਜਿਹਾ ਬਚਨ ਕਿਉਂ ਕਰ ਰਹੇ ਨੇ। ਹਾਂਜੀ,
ਲਵਪੁਰ ਕੋ ਹਮ ਕਰੇ ਪਿਆਨਾ,
ਗੱਜ ਕੇ ਆਖੋ ਵਾਹਿਗੁਰੂ, ਫਿਰ ਆਖੋ
ਵਾਹਿਗੁਰੂ।
ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਅਸੀਂ ਕੱਲ੍ਹ ਲਾਹੌਰ ਜਾਣਾ। ਕਹਿਣ ਲੱਗੇ ਹਾਂਜੀ, ਮਹਾਰਾਜ ਕਹਿਣ ਲੱਗੇ ਕੱਲ੍ਹ ਅਸੀਂ ਲਾਹੌਰ ਜਾਣਾ ਆਪ। ਹਾਂਜੀ,
ਹੋਤ ਪ੍ਰਾਤ ਨਿਸ਼ਚੇ ਹੋਏ ਜਾਣਾ,
ਮਹਾਰਾਜ ਇਕਦਮ ਛੇਤੀ। ਮਹਾਰਾਜ ਕਹਿੰਦੇ ਹਾਂ, ਔਰ ਮਹਾਰਾਜ ਕਹਿੰਦੇ ਦਿਨੇ ਪੱਕਾ ਚਲੇ ਜਾਣਾ। ਕਹਿਣ ਲੱਗੇ ਗੁਰੂ ਸਾਹਿਬ ਕਹਿ ਰਹੇ ਗੁਰੂ ਅਰਜਨ ਸਾਹਿਬ, ਮਹਾਰਾਜ ਕਹਿੰਦੇ ਗੰਗਾ ਜੀ ਦਿਨੇ ਸਵੇਰੇ ਚਲੇ ਜਾਣਾ ਪੱਕਾ। ਹਾਂਜੀ,
ਤਬ ਸੁੱਤ ਸਕਲ ਕਾਜ ਕੋ ਸਿਆਣਾ,
ਤੁਹਾਡਾ ਪੁੱਤਰ ਗੱਜ ਕੇ ਆਖੋ ਵਾਹਿਗੁਰੂ। ਅਜੇ ਮੇਨ ਗੱਲ ਨਹੀਂ ਗੁਰੂ ਸਾਹਿਬ ਨੇ ਦੱਸੀ ਜੀ, ਹਾਂਜੀ, ਅਜੇ ਤੇ ਦੱਸਿਆ ਵੀ ਅਸੀਂ ਲਾਹੌਰ ਜਾਣਾ, ਤੇ ਨਾਲ ਆਖਿਆ ਤੁਹਾਡਾ ਪੁੱਤਰ ਬਹੁਤ ਸਿਆਣਾ ਹੋ ਚੁੱਕਾ। ਕਹਿਣ ਲੱਗੇ ਉਹਨੇ ਸਾਰੇ ਹੀ ਕੰਮ ਸਾਂਭ ਲੈਣੇ। ਕਹਿਣ ਲੱਗੇ ਹਾਂਜੀ,
ਨਹੀਂ ਸਦੀਵ ਦੇਹ ਇਹ ਰਹਿ,
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਇੱਕ ਗੱਲ ਧਿਆਨ ਨਾ ਸੁਣੋ, ਲਾਹੌਰ ਜਾਣਾ ਤੇ ਹੈ ਪਰ ਵਾਪਸ ਨਹੀਂ ਆਉਣਾ। ਕਹਿਣ ਲੱਗੇ ਮਹਾਰਾਜ ਕਹਿੰਦੇ ਥੋੜੇ ਦਿਨਾਂ ਤੱਕ ਆਪਾਂ ਸਰੀਰ ਛੱਡ ਦੇਣਾ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਮਾਤਾ ਗੰਗਾ ਜੀ ਦੇ ਮਨ ਤੇ ਕੀ ਬਤੀਤ ਹੋਇਆ ਹੋਏਗਾ ਉਸ ਸਮੇਂ ਤੇ ਮਾਤਾ ਜੀ ਜਾਣਦੇ ਜੀ। ਹਾਂਜੀ, ਆ ਵਾਹਿਗੁਰੂ ਸਾਰਿਆਂ ਦੇ ਘਰਾਂ ਚ ਸੁੱਖ ਰੱਖਣ। ਗੁਰੂ ਘਰ ਤੇ ਹੈ ਹੀ ਐਸਾ ਜੀ, ਆਪ ਸ਼ਹੀਦੀਆਂ ਦੇ ਕੇ ਸਾਨੂੰ ਸੁੱਖ ਦਿੱਤਾ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਹੌਰ ਜਾਵਾਂਗੇ ਤੇ ਸਹੀ ਪਰ ਵਾਪਸ ਨਹੀਂ ਆਉਣਾ। ਕਹਿਣ ਲੱਗੇ ਹੁਣ ਸਰੀਰ ਤਿਆਗ ਦੇਣਾ। ਕਹਿਣ ਲੱਗੇ ਥੋੜੇ ਜੇ ਸਮੇਂ ਤੱਕ ਮਾਤਾ ਗੰਗਾ ਜੀ ਇਕਦਮ ਬੈਰਾਗ ਵਿੱਚ ਚਲੇ ਗਏ ਜੀ। ਪਤਾ ਵੀ ਜੋ ਇਹ ਬੋਲਦੇ ਉਹ ਸੱਚ ਹੋ ਜਾਂਦਾ, ਜੋ ਇਹਨਾਂ ਬੋਲਣਾ ਸੱਚ ਬੋਲਣਾ, ਇੱਥੇ ਮਜ਼ਾਕ ਦੀ ਵੀ ਕਪੈਸਿਟੀ ਕੋਈ ਨਹੀਂ ਹੈਗੀ, ਇੱਥੇ ਦੂਜੀ ਗੱਲ ਹੀ ਕੋਈ ਨਹੀਂ ਹੈਗੀ ਸਵਾਲ ਸੱਚ ਤੋਂ। ਮਾਤਾ ਜੀ ਇਕਦਮ ਬੈਰਾਗ ਵਿੱਚ ਆ ਗਏ ਤੇ ਸੱਚੇ ਪਾਤਸ਼ਾਹ ਕਹਿਣ ਲੱਗੇ ਗੰਗਾ ਜੀ ਬੈਰਾਗ ਕਿਉਂ ਕਰਦੇ ਹੋ, ਸਰੀਰ ਕਿਹੜਾ ਸਦਾ ਹੀ ਰਹਿਣਾ। ਕਹਿਣ ਲੱਗੇ ਇਸ ਸਰੀਰ ਨੇ ਸਦਾ ਤੇ ਰਹਿਣਾ ਨਹੀਂ। ਹਾਂਜੀ,
ਜਾਂ ਤੇ ਸੁਮਤ ਸਨੇਹ ਨਾ ਗਹਿ,
ਇਸ ਕਰਕੇ ਤੁਸੀਂ ਬੜੇ ਸੁਮਤਵਾਨ ਚੇ, ਤੁਸੀਂ ਬਹੁਤ ਸਿਆਣੇ ਹੋ, ਇਸ ਸਰੀਰ ਦੇ ਨਾਲ ਬੰਦੇ ਨੂੰ ਮੋਹ ਨਹੀਂ ਪਾਉਣਾ ਚਾਹੀਦਾ। ਕਹਿਣ ਲੱਗੇ ਹਾਂਜੀ,
ਜੋ ਉਪਜਹਿ ਸੋ ਬਿਨ ਸੰਹਾਰ,
ਇਸ ਸੰਸਾਰ ਵਿੱਚ ਜਿਹੜਾ ਵੀ ਪੈਦਾ ਹੁੰਦਾ ਗੱਜ ਕੇ ਆਖੋ ਵਾਹਿਗੁਰੂ, ਉਹਨੇ ਨਾਸ ਤੇ ਹੋ ਜਾਣਾ। ਗੁਰਮੁਖੋ, ਗੱਲਾਂ ਕਰਨ ਵਾਲਿਆਂ ਵੀ ਨਾਸ ਹੋ ਜਾਣਾ ਜੀ, ਸਭ ਨੇ ਨਾਸ ਹੋਣਾ। ਮਹਾਰਾਜ ਕਹਿਣ ਲੱਗੇ ਸੰਸਾਰ ਵਿੱਚ ਜਿਹੜਾ ਵੀ ਪੈਦਾ ਹੁੰਦਾ ਹੈ ਉਹ ਸਰੀਰ ਤਿਆਗਦਾ ਹੈ, ਜਿਹੜੀ ਉੱਚੀ ਵਸਤੂ ਹੈ ਨਾ ਉਹ ਇੱਕ ਦਿਨ ਧਰਤੀ ਤੇ ਡਿੱਗ ਪੈਂਦੀ ਹੈ। ਕਹਿਣ ਲੱਗੇ ਸੰਸਾਰ ਦਾ ਦਸਤੂਰ ਹੈ, ਪਰ ਮਾਤਾ ਗੰਗਾ ਜੀ ਦੇ ਨੇਤਰਾਂ ਚੋਂ ਜਲ ਬੰਦ ਨਾ ਹੋਵੇ ਜੀ। ਹੈ ਮਹਾਰਾਜ, ਇੱਕਦਮ ਹੀ ਇਹ ਖਬਰ ਸੁਣਾਤੀ ਵੀ ਆਪਾਂ ਸਰੀਰ ਤਿਆਗ ਦੇਣਾ, ਮਹਾਰਾਜ ਕਿਰਪਾ ਕਰੋ, ਆਪ ਸਮਰੱਥ ਹੋ ਸੱਚੇ ਪਾਤਸ਼ਾਹ, ਇਹੋ ਜਿਹੀ ਵੀ ਕਿਹੜੀ ਗੱਲ ਆ ਗਈ ਵੀ ਤੁਹਾਨੂੰ ਸਰੀਰ ਤਿਆਗਣਾ ਪੈ ਗਿਆ। ਪਰ ਮਹਾਰਾਜ ਕਹਿਣ ਲੱਗੇ ਨਹੀਂ, ਬਸ ਤੁਸੀਂ ਇਹ ਸਮਝ ਲਓ ਅੱਜ ਨਹੀਂ ਤੇ ਕੱਲ੍ਹ ਸਰੀਰ ਤੇ ਹਰ ਇੱਕ ਨੇ ਤਿਆਗਣਾ ਕਹਿਣ ਲੱਗੇ। ਹਾਂਜੀ,
ਜੋ ਉੱਚੋ ਸੋ ਗਿਰਨੇ ਹਾਰ,
ਹਾਂਜੀ,
ਇਹੀ ਸਨਾਤਨ ਦੇਹਨ ਧਰਮ, ਇਸਮੈ ਹੈ ਪ੍ਰੇਮ ਮਹਾ ਉਰ ਭਰਮ
ਕਹਿਣ ਲੱਗੇ। ਇਸ ਕਰਕੇ ਇਹ ਸ਼ੁਰੂ ਤੋਂ ਹੀ ਸਰੀਰਾਂ ਦਾ ਸੁਭਾਅ, ਆਦਿ ਕਾਲ ਤੋਂ ਜਿਸ ਸਰੀਰ ਨੇ ਸੰਸਾਰ ਵਿੱਚ ਆਉਣਾ ਉਹਨੇ ਨਾ ਸੋਣਾ ਕਹਿਣ ਲੱਗੇ। ਗਿਆਨਵਾਨ ਪੁਰਸ਼ ਸਰੀਰ ਨਾਲ ਮੋਹ ਨਹੀਂ ਕਰਦੇ ਜੀ, ਔਰ ਵਾਕਿਆ ਮੋਹ ਹੈ ਵੀ ਬੜਾ ਖਤਰਨਾਕ ਜੀ। ਜਦੋਂ ਬੰਦਾ ਸਰੀਰ ਤਿਆਗ ਜਾਂਦਾ ਨਾ ਜੀ, ਫਿਰ ਬੰਦਾ ਉਸ ਸਰੀਰ ਨੂੰ ਲੱਭਦਾ, ਸੱਚੀ ਗੱਲ ਉਹ ਸਰੀਰ ਲੱਭਦਾ ਨਹੀਂ, ਫਿਰ ਦੁੱਖ ਬੜਾ ਹੁੰਦਾ ਜੀ। ਮਹਾਰਾਜ ਕਹਿਣ ਲੱਗੇ, ਗੰਗਾ ਜੀ, ਗਿਆਨਵਾਨ ਪੁਰਸ਼ ਮੋਹ ਪਾਉਂਦੇ ਹੀ ਨਹੀਂ ਕਹਿਣ ਲੱਗੇ। ਹਾਂਜੀ,
ਬਾਲਿਕ ਤੇ ਹੋਵੈ ਸੋ ਕੁਮਾਰ,
ਮਹਾਰਾਜ ਕਹਿਣ ਲੱਗੇ ਪਹਿਲਾਂ ਬੰਦਾ ਬੱਚਾ ਹੁੰਦਾ ਕਹਿਣ ਲੱਗੇ, ਫਿਰ ਕੁਮਾਰ ਹੋ ਜਾਂਦਾ, ਵੱਡਾ ਹੋ ਜਾਂਦਾ। ਹਾਂਜੀ,
ਤਰੁਣ ਹੋਤ ਪੁਨ ਬ੍ਰਿਤਤਾ ਧਾਰ,
ਹੌਲੀ ਹੌਲੀ ਇੱਕ ਬੱਚਾ ਗਭਰੂ ਬਣਦਾ ਜੀ, ਨੌਜਵਾਨ ਹੁੰਦਾ ਕਹਿਣ ਲੱਗੇ। ਹਾਂਜੀ,
ਜਰਾ ਗ੍ਰਸੇ ਤਬ ਜੀਰਣ ਹੋਏ,
ਪਰ ਜਵਾਨੀ ਤੋਂ ਬਾਅਦ ਤੇ ਉਹਨੇ ਬੁੱਢੇ ਆਉਣਾ ਨਾ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਜਵਾਨੀ ਤੋਂ ਬਾਅਦ ਉਹ ਬੁੱਢਾ ਹੋ ਜਾਂਦਾ ਬੰਦਾ ਜੀ, ਸਰੀਰ ਕਮਜ਼ੋਰ ਹੋ ਜਾਂਦਾ ਉਹਦਾ। ਹਾਂਜੀ,
ਬਾਹਰੋਂ ਅੰਤ ਸਮੇਂ ਮੈਂ ਸੋਏ,
ਤੇ ਮਹਾਰਾਜ ਕਹਿਣ ਲੱਗੇ ਫਿਰ ਬਜ਼ੁਰਗੀ ਤੋਂ ਬਾਅਦ ਮੁੜ ਬਚਪਨ ਨਹੀਂ ਆਉਂਦਾ ਕਹਿਣ ਲੱਗੇ, ਜਾਂ ਬਜ਼ੁਰਗੀ ਤੋਂ ਬਾਅਦ ਬੰਦਾ ਮੁੜ ਜਵਾਨ ਨਹੀਂ ਹੋ ਜਾਂਦਾ, ਬਜ਼ੁਰਗੀ ਤੋਂ ਬਾਅਦ ਸਰੀਰ ਛੱਡਣਾ ਪੈਂਦਾ ਜੀ। ਪਰ ਮਾਤਾ ਗੰਗਾ ਜੀ ਦੇ ਨੇਤਰਾਂ ਚੋਂ ਜਲ ਨਹੀਂ ਸੀ ਰੁਕ ਰਿਹਾ ਜੀ। ਹਾਂਜੀ, ਕਾਰਨ ਇਹ ਹੈ ਵੀ ਗੁਰੂ ਅਰਜਨ ਸਾਹਿਬ ਤੇ ਅਜੇ ਬਜ਼ੁਰਗੀ ਆਈ ਨਹੀਂ ਗੀ ਜੀ, ਅਜੇ ਸਰੀਰ ਤੇ ਤੇ ਬਜ਼ੁਰਗੀ ਨਹੀਂ ਸੀ ਹੈਗੀ ਜੀ, ਮਾਤਾ ਜੀ ਦੇ ਅੰਦਰੋਂ ਵੈਰਾਗ ਰੁਕੇ ਹੀ ਨਾ ਜੀ। ਹਾਂਜੀ,
ਰਹੋ ਪਿੱਛੇ ਕੁਛ ਸ਼ੋਕ ਨਾ ਮਾਨੋ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਤਾ ਜੀ ਕਹਿਣ ਲੱਗੇ, ਮਾਤਾ ਜੀ ਕਹਿਣ ਲੱਗੇ ਸਤਿਗੁਰੂ ਜੀ, ਜੇ ਇੱਕ ਨਾ ਇੱਕ ਦਿਨ ਸਰੀਰ ਤਿਆਗਣਾ ਤੇ ਤੁਹਾਡੇ ਪਿੱਛੋਂ ਮੈਂ ਛੇਤੀ ਸਰੀਰ ਤਿਆਗ ਦੇਣਾ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਜਗਤ ਵਿੱਚ ਰਹਿਣਾ ਮੈਂ ਵੀ ਨਹੀਂ ਕਹਿਣ ਲੱਗੇ, ਮਹਾਰਾਜ ਸਰੀਰ ਤੇ ਤਿਆਗ ਹੀ ਦੇਣਾ ਤੇ ਫਿਰ ਮੈਂ ਵੀ ਸਰੀਰ ਤਿਆਗ ਦੇਣਾ, ਮਹਾਰਾਜ ਜੇ ਤਿਆਗਣਾ ਹੀ ਸੁਭਾਅ ਆ ਤੇ ਮੈਂ ਵੀ ਤਿਆਗ ਦੇਣਾ ਛੇਤੀ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨਹੀਂ ਕਹਿਣ ਲੱਗੇ, ਸਾਡੇ ਪਿੱਛੋਂ ਤੁਸੀਂ ਬੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਕਹਿਣ ਲੱਗੇ, ਬੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ। ਹਾਂਜੀ,
ਦੇਹ ਆਪ ਤੇ ਤਜਨ ਨਾ ਠਾਨੋ,
ਕਿਤੇ ਆਪਣਾ ਸਰੀਰ ਆਪਣੀ ਮਰਜ਼ੀ ਨਾਲ ਛੱਡਣਾ ਸੋਚਿਓ ਵੀ ਨਾ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਕਿਉਂ, ਮਹਾਰਾਜ ਨੂੰ ਪਤਾ ਵੀ ਇਹਨਾਂ ਦੀ ਅਵਸਥਾ ਐਸੀ ਵੱਡੀ, ਸੋਚਣ ਨਾਲ ਵੀ ਬੜਾ ਕੁਝ ਹੋ ਜਾਂਦਾ ਜੀ। ਜਿਹੜੇ ਨਾਮ ਜਪਣ ਵਾਲੇ ਪੁਰਸ਼ ਨੇ ਨਾ ਜੀ, ਉਹਨਾਂ ਨੂੰ ਬੋਲਣਾ ਨਹੀਂ ਕਈ ਵਾਰੀ ਪੈਂਦਾ, ਉਹ ਜੋ ਕੰਮ ਸੋਚਣ ਉਹ ਹੀ ਆਉਣ ਲੱਗ ਪੈਂਦਾ ਜੀ, ਜੋ ਸੋਚਦੇ ਜੀ। ਮਹਾਰਾਜ ਕਹਿਣ ਲੱਗੇ, ਗੰਗਾ ਜੀ, ਸਾਡੇ ਤੋਂ ਬਾਅਦ ਬੜੇ ਕਾਰਜ ਤੁਸੀਂ ਕਰਨੇ ਕਹਿਣ ਲੱਗੇ, ਤੇ ਤੁਸੀਂ ਸਰੀਰ ਤਿਆਗਣ ਬਾਰੇ ਸੋਚਣਾ ਵੀ ਨਹੀਂ ਹੈਗਾ ਕਹਿਣ ਲੱਗੇ। ਹਾਂਜੀ,
ਪੁੱਤਰ ਸੋ ਪੋਤਰਨ ਕੋ ਸੁਖ ਦੇਖ,
ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਾਤਾ ਜੀ ਨੂੰ ਕਹਿ ਰਹੇ, ਮਹਾਰਾਜ ਕਹਿਣ ਲੱਗੇ, ਗੰਗਾ ਜੀ, ਅਜੇ ਤੇ ਤੁਸੀਂ ਪੁੱਤਰ ਨੂੰ ਵੇਖਣਾ ਚੰਗੀ ਤਰ੍ਹਾਂ ਕਹਿਣ ਲੱਗੇ, ਪੁੱਤਰਾਂ ਤੋਂ ਬਾਅਦ ਪੋਤਰਿਆਂ ਨੂੰ ਵੀ ਵੇਖਣਾ ਕਹਿਣ ਲੱਗੇ, ਅਜੇ ਤੇ ਬੜਾ ਸਮਾਂ ਵੇਖਣਾ ਤੁਸੀਂ। ਹਾਂਜੀ,
ਸ਼ਾਦੀ ਕਰੋ ਆਨੰਦ ਵਿਸ਼ੇਖ,
ਅਜੇ ਇਹਨਾਂ ਦੀ ਸ਼ਾਦੀ ਕਰਨੀ ਹੈ, ਆਨੰਦ ਨਾਲ ਰਹੋ ਕਹਿਣ ਲੱਗੇ, ਸਰੀਰ ਤਿਆਗਣ ਦੇ ਬਾਰੇ ਅਜੇ ਨਹੀਂ ਸੋਚਣਾ ਕਹਿਣ ਲੱਗੇ। ਹਾਂਜੀ,
ਅੰਤ ਸਮਾਂ ਹੋਏ ਪ੍ਰਾਪਤ ਜਬੈ,
ਹਾਂਜੀ,
ਹਮਸੋ ਮਿਲ ਹੈ ਆਨ ਤੂੰ ਤਬੈ,
ਜਦੋਂ ਤੁਹਾਡਾ ਅੰਤ ਸਮਾਂ ਆ ਜਾਏਗਾ ਨਾ, ਅਸੀਂ ਤੁਹਾਨੂੰ ਆਪੇ ਆਪਣੇ ਕੋਲ ਸੱਦ ਲੈਣਾ। ਗੱਜ ਕੇ ਆਖੋ ਵਾਹਿਗੁਰੂ। ਅੱਜ ਅਸੀਂ ਮਾਤਾ ਜੀ ਦੇ ਉਸ ਸਥਾਨ ਤੇ ਹੋ ਕੇ ਆਏ ਜੀ, ਦਰਸ਼ਨ ਕਰਕੇ ਆਏ, ਤੁਸੀਂ ਪਿੱਛੇ ਦੇ ਕਥਾ ਸੁਣੀ ਜੀ, ਉਦੋਂ ਤੇ ਗੱਲ ਮੈਨੂੰ ਕਹਿਣ ਲੱਗਿਆ ਥੋੜਾ ਜਿਹਾ ਮਹਿਸੂਸ ਹੋਵੇ, ਪਰ ਹੁਣ ਗੱਲ ਕਲੀਅਰ ਹੋ ਗਈ ਜੀ। ਅੱਜ ਜੀ ਜਦੋਂ ਮਾਤਾ ਗੰਗਾ ਜੀ ਨੇ ਸਰੀਰ ਤਿਆਗਿਆ ਨਾ ਜੀ, ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਤੇ ਮਾਤਾ ਗੰਗਾ ਜੀ ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਜੀ, ਰਾਤੀ ਤੁਹਾਡੇ ਪਿਤਾ ਜੀ ਸੁਪਨੇ ਚ ਆਏ ਹੀ ਕਹਿਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਪਹਿਲਾਂ ਹੀ ਕਹਿ ਗਏ ਸੀਗੇ, ਮਹਾਰਾਜ ਕਹਿੰਦੇ, ਗੰਗਾ ਜੀ ਸਾਰੇ ਕਾਰਜ ਕਰੀ ਚੱਲੋ, ਜਦੋਂ ਸਮਾਂ ਆਏਗਾ ਆਪੇ ਹੀ ਸੱਦਾਂਗੇ ਤੁਹਾਨੂੰ ਕਹਿਣ ਲੱਗੇ, ਆਓਗੇ ਵੀ ਸਿੱਧਾ ਸਾਡੇ ਕੋਲ ਹੀ ਕਹਿਣ ਲੱਗੇ ਤੁਸੀਂ। ਹਾਂਜੀ, ਉਹ ਬਚਨ ਕੁਦਰਤੀ ਅੱਜ ਉੱਥੇ ਜਾਣਾ ਹੋ ਗਿਆ ਅਤੇ ਪਤਾ ਲੱਗ ਗਿਆ ਜੀ। ਹਾਂਜੀ, ਅਤੇ ਮਾਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਖਿਆ ਸੀ, ਕਹਿਣ ਲੱਗੇ ਵੀ ਹੁਣ ਰਾਤੀ ਤੁਹਾਡੇ ਪਿਤਾ ਜੀ ਸੁਪਨੇ 'ਚ ਆ ਗਏ ਸੀ। ਹੁਣ ਬੰਦਾ ਹਰ ਗੱਲ ਨੂੰ ਝੂਠਾ ਕਰੀ ਜਾਂਦਾ ਵੀ ਇਹ ਗੱਲਾਂ ਐਵੇਂ ਹੀ ਨੇ ਜੀ। ਹਾਂਜੀ, ਪਰ ਕਿਤੇ ਨਾ ਕਿਤੇ ਆਮ ਬੰਦਾ ਚਲੋ ਆਖੇ ਤੇ ਕਹਿ ਲਈ, ਹੁਣ ਬਚਨ ਵੀ ਤੇ ਮਾਤਾ ਜੀ ਕਰ ਰਹੇ ਨਾ ਜੀ। ਹਾਂਜੀ, ਤੇ ਕਿਹਾ ਸੀ ਹੁਣ ਸਾਨੂੰ ਸਰੀਰ ਛੱਡਣ ਦੀ ਆਗਿਆ ਦੇ ਦਿਓ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਕਿਹਾ ਸੀ ਵੀ ਮਾਤਾ ਜੀ ਅਸੀਂ ਕੌਣ ਰੋਕਣ ਵਾਲੇ ਹੁੰਦੇ ਤੁਹਾਨੂੰ ਪਿਤਾ ਜੀ ਕੋ ਜਾਣ ਦੀ? ਕਹਿਣ ਲੱਗੇ ਅਸੀਂ ਨਹੀਂ ਰੋਕ ਸਕਦੇ। ਕਹਿਣ ਲੱਗੇ ਤੁਹਾਨੂੰ ਉਹ ਸਮਾਂ ਮਹਾਰਾਜ ਪਹਿਲਾਂ ਹੀ ਗੁਰੂ ਅਰਜਨ ਸਾਹਿਬ ਸਭ ਕੁਛ ਮਾਤਾ ਜੀ ਨੂੰ ਦੱਸ ਗਏ। ਕਹਿਣ ਲੱਗੇ ਤੁਸੀਂ ਪੁੱਤਰ ਨੂੰ ਵੀ ਵੇਖਣਾ, ਤੁਸੀਂ ਪੋਤਰਿਆਂ ਨੂੰ ਵੀ ਵੇਖਣਾ। ਕਹਿਣ ਲੱਗੇ ਤੇ ਸਮਾਂ ਆਏਗਾ ਤੁਹਾਨੂੰ ਆਪੇ ਹੀ ਆਪਣੇ ਕੋਲ ਅਸੀਂ ਸੱਦ ਲੈਣਾ, ਤੁਸੀਂ ਆਉਣਾ ਵੀ ਸਿੱਧਾ ਸਾਡੇ ਕੋਲ ਹੀ ਹੈ। ਕਹਿਣ ਲੱਗੇ ਹਾਂਜੀ।
ਗੰਗਾ ਸੁਣੀ ਅਚਾਨਕ ਬਾਤੀ,
ਹਾਂਜੀ,
ਕਮਲ ਬਿਲੋਚਨ ਅਸ਼ਰਪ ਪਾਤੀ।
ਪਰ ਮਾਤਾ ਸਾਹਿਬ ਜੀ ਦੇ, ਮਾਤਾ ਗੰਗਾ ਜੀ ਦੇ ਨੇਤਰਾਂ ਚੋਂ ਜਲ ਨਹੀਂ ਸੀ ਰੁਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਇੰਨਾ ਵੱਡਾ ਭਾਣਾ ਸਹਿਣਾ ਗੁਰਮੁਖੋ, ਸੱਚੀ ਗੱਲ ਔਖਾ ਹੋ ਜਾਂਦਾ ਜੀ, ਔਖਾ ਹੋ ਜਾਂਦਾ। ਗੁਰੂ ਹਰਗੋਬਿੰਦ ਸਾਹਿਬ ਜੀ ਦੀ 11 ਸਾਲ ਦੀ ਉਮਰ ਦੀ ਸਾਰੀ, ਅਤੇ ਮਹਾਰਾਜ ਮਾਤਾ ਜੀ ਨੂੰ ਕਹਿੰਦੇ ਵੀ ਅਸੀਂ ਚੱਲੇ ਸੱਚਖੰਡ। ਹਾਂਜੀ, ਅਤੇ ਵੈਰਾਗ ਤਾਂ ਕਰਨਾ ਹੀ ਗਾ ਜੀ ਮਾਤਾ ਜੀ ਨੇ। ਮਾਤਾ ਜੀ ਦੇ ਨੇਤਰਾਂ ਦਾ ਜਲ ਰੁਕੇ ਹੀ ਨਾ ਜੀ। ਹਾਂਜੀ,
ਇਹ ਕਿਮ ਕਹੀ ਆਪਨੇ ਬਾਣੀ,
ਹੇ ਸੱਚੇ ਪਾਤਸ਼ਾਹ ਇਹ ਕਿਹੋ ਜਿਹੇ ਬਚਨ ਤੁਸੀਂ ਕਹਿ ਦਿੱਤੇ ਮਹਾਰਾਜ ਇੰਨੀ ਛੇਤੀ? ਹਾਂਜੀ,
ਤੀਖਣ ਤਪਤ ਨਰਾਚ ਸਮਾਨੀ।
ਸੱਚੇ ਪਾਤਸ਼ਾਹ ਮਹਾਰਾਜ ਤੁਹਾਡੇ ਬਚਨ ਸੱਚੀ ਗੱਲ ਹੈ, ਤੀਰਾਂ ਦੀ ਤਰ੍ਹਾਂ ਮੇਰੇ ਹਿਰਦੇ ਚ ਵੱਜੇ ਮਹਾਰਾਜ। ਸੱਚੇ ਪਾਤਸ਼ਾਹ ਇੰਨਾ ਵੱਡਾ ਭਾਣਾ। ਹਾਂਜੀ,
ਛਤਰ ਦਾਵਰ ਪਰਮੇਸ਼ਰ ਰਿਦਾ ਮਮ ਬੇਦਾ,
ਹਾਂਜੀ,
ਕਸ ਉਪਦੇਸ਼ਤ ਹੋ ਅਸਮੇਦਾ।
ਮਹਾਰਾਜ ਸੱਚੇ ਪਾਤਸ਼ਾਹ ਇਹ ਭਾਣਾ ਅਸਹਿ ਹੈਗਾ, ਅਸਹਿ। ਗੱਜ ਕੇ ਆਖੋ ਵਾਹਿਗੁਰੂ। ਪਰ ਗੁਰਮੁਖੋ, ਵਾਹਿਗੁਰੂ ਸਾਰਿਆਂ ਦੇ ਘਰਾਂ ਚ ਸੁੱਖ ਸ਼ਾਂਤੀ ਬਣਾਈ ਰੱਖੇ, ਪਰ ਇਹੋ ਜੇ ਭਾਣੇ ਸੱਚੀ ਗੱਲ ਹੈ ਅਸਹਿ ਹੈਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵਾਸਤੇ ਤੇ ਅਸਹਿ ਹੈ। ਹਾਂਜੀ,
ਧੀਰਜ ਧਰਨ ਬਖਾਨਤ ਆਪੂ, ਜਿਸ ਤੇ ਇਸ ਜੁੱਤ ਆਨੰਦ ਖਾਪੂ।
ਮਹਾਰਾਜ ਤੁਹਾਡੇ ਇਸ ਬਚਨ ਨੇ ਮੇਰੇ ਹਿਰਦੇ ਦਾ ਸਾਰਾ ਆਨੰਦ ਹੀ ਦੂਰ ਕਰ ਦਿੱਤਾ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ। ਸਾਰੀ ਉਮਰ ਤੁਹਾਡੇ ਦਰਸ਼ਨਾਂ ਤੋਂ ਬਗੈਰ ਮੈਂ ਨਹੀਂ ਰਹਿ ਸਕਦੀ ਮਹਾਰਾਜ। ਤੁਹਾਡੇ ਇਸ ਬਚਨ ਨੇ ਮੇਰੇ ਜ਼ਿੰਦਗੀ ਦਾ ਸਾਰਾ ਆਨੰਦ ਦੂਰ ਕਰ ਦਿੱਤਾ ਮਹਾਰਾਜ। ਹਾਂਜੀ,
ਸਭ ਸੰਗਤ ਕੇ ਸਹਿਤ ਕੁਟੰਬੂ, ਕਰਨ ਸ਼ਰੇ ਕੇ ਆਪ ਅਲੰਬੂ।
ਮਹਾਰਾਜ ਮੈਨੂੰ ਕੱਲੀ ਨੂੰ ਨਹੀਂ ਸੱਚੇ ਪਾਤਸ਼ਾਹ, ਸਾਡੇ ਰਿਸ਼ਤੇਦਾਰਾਂ ਨੂੰ, ਇੱਥੋਂ ਤੱਕ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸਾਰੀ ਸੰਗਤ ਨੂੰ ਤੁਹਾਡਾ ਆਸਰਾ ਹੈ ਸੱਚੇ ਪਾਤਸ਼ਾਹ। ਗੱਜ ਕੇ ਆਖੋ ਵਾਹਿਗੁਰੂ। ਤੁਹਾਡਾ ਆਸਰਾ ਸੱਚੇ ਪਾਤਸ਼ਾਹ, ਮਹਾਰਾਜ ਇਹ ਕੈਸੇ ਬਚਨ ਕਰਤੇ, ਮੈਂ ਵੀ ਸਰੀਰ ਤਿਆਗ ਦੇਣਾ। ਮਹਾਰਾਜ ਨੇ ਫਿਰ ਕਿਹਾ, ਨਹੀਂ ਗੰਗਾ ਜੀ, ਜਦੋਂ ਸਰੀਰ ਤਿਆਗਣਾ ਆਪੇ ਇਸ਼ਾਰਾ ਦੇ ਦਿਆਂਗੇ। ਕਹਿਣ ਲੱਗੇ ਐਤਾਂ ਨਹੀਂ ਸਰੀਰ ਤਿਆਗਣਾ। ਹਾਂਜੀ,
ਸ਼੍ਰੀ ਹਰਗੋਬਿੰਦ ਬਾਲਕ ਬੈਸਾ, ਆਪ ਜਨਾਵਤ ਕਾਰਜ ਕੈਸਾ।
ਤੇ ਮਾਤਾ ਜੀ ਤੇ ਮਾਤਾ ਜੀ ਹੁੰਦੇ ਜੀ, ਮਾਤਾ ਗੰਗਾ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਸਾਡੇ ਪੁੱਤਰ ਦੀ ਉਮਰ 11 ਸਾਲਾਂ ਦੀ ਹੈ ਜੇ, ਮਹਾਰਾਜ ਬਾਲ ਬੈਸ ਹੈ, ਤੇ ਐਡੀ ਵੱਡੀ ਪੰਡ ਸੱਚੇ ਪਾਤਸ਼ਾਹ, ਇੰਨੀ ਵੱਡੀ ਗੁਰਤਾ ਗੱਦੀ ਦੀ ਪੰਡ, ਇਹ ਕਾਰਜ ਬਹੁਤ ਵੱਡਾ ਹੈਗਾ ਸੱਚੇ ਪਾਤਸ਼ਾਹ। ਹਾਂਜੀ,
ਸ਼ਤਰੂ ਗਨ ਸਭ ਰਚਿਤ ਉਪਾਇਆ, ਨੀਠ ਨੇਠ ਨਿਜ ਨੰਦ ਬਚਾਇਆ।
ਮਹਾਰਾਜ ਮਾਤਾ ਜੀ ਕਹਿਣ ਲੱਗੇ, ਮਸਾਂ ਮਸਾਂ ਮੈਂ ਅੱਗੇ ਬਚਾਇਆ ਇਹਨਾਂ ਨੂੰ, ਕਿਉਂ ਬਾਬਾ ਪ੍ਰਿਥੀਆ ਬਚਪਨ ਤੋਂ ਬੜੇ ਯਤਨ ਕਰਦਾ ਹੁੰਦਾ ਸੀ। ਗੱਜ ਕੇ ਆਖੋ ਵਾਹਿਗੁਰੂ। ਕਦੀ ਦਾਈ ਕਲਤੀ, ਕਦੀ ਖਿਡਾਵਾ ਕਲਤਾ, ਕਦੀ ਸੱਪ ਕਲ ਦਿੱਤਾ ਜੀ। ਮਾਤਾ ਜੀ ਕਹਿੰਦੇ, ਮੈਂ ਤੇ ਅੱਗੇ ਮਹਾਂ ਮਹਾਂ ਉਹਨਾਂ ਨੂੰ ਬਚਾ ਕੇ ਰੱਖਿਆ, ਹੁਣ ਐਡੀ ਵੱਡੀ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਤੁਸੀਂ ਦੇ ਕੇ ਚੱਲੇ ਹੋ। ਹਾਂਜੀ,
ਸ਼੍ਰੀ ਨਾਨਕ ਸਮਰੱਥ ਜਗਨਾਥਾ।
ਗੁਰੂ ਅਰਜਨ ਸਾਹਿਬ ਮਹਾਰਾਜ ਪਤਾ ਕੀ ਕਹਿੰਦੇ, ਇਹ ਕਰੀ ਹੱਥ ਜੋੜੋ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ,
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ।
ਮਹਾਰਾਜ ਕਹਿੰਦੇ, ਗੰਗਾ ਜੀ ਤੁਸੀਂ ਕਿਉਂ ਚਿੰਤਾ ਕਰਦੇ ਹੋ, ਜਗਤ ਦੇ ਮਾਲਕ ਨੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ। ਹਾਂਜੀ,
ਤਿੰਨ ਕੋ ਅਹੈ ਮਾਥ ਪਰ ਹੱਥ,
ਉਹਨਾਂ ਦਾ ਬਖਸ਼ਿਸ਼ਾਂ ਵਾਲਾ ਹੱਥ ਤੁਹਾਡੇ ਪੁੱਤਰ ਦੇ ਸੀਸ ਤੇ ਹੈ। ਕਹਿਣ ਲੱਗੇ, ਤੇ ਨਾਲੇ ਹੁਣ ਕੁਝ ਦਿਨਾਂ ਦੇ ਅੰਦਰ ਅੰਦਰ ਸਾਡੀ ਜੋਤ ਉਹਨਾਂ ਦੀ ਉਹਨਾਂ ਅੰਦਰ ਪ੍ਰਵੇਸ਼ ਕਰ ਜਾਣੀ। ਕਹਿਣ ਲੱਗੇ ਸਭ ਸ਼ਕਤੀਆਂ ਦੇ ਮਾਲਕ ਉਹਨਾਂ ਨੇ ਬਣ ਜਾਣਾ, ਤੁਸੀਂ ਕਿਸੇ ਪ੍ਰਕਾਰ ਦੀ ਵੀ ਚਿੰਤਾ ਨਹੀਂ ਕਰਨੀ। ਹਾਂਜੀ,
ਸਦਾ ਸਹਾਇਕ ਬਿਘਨ ਨਨਕਾਇਸ ਪ੍ਰਭ ਵਿਸਾਲ ਗਨ ਛਤਰਨ ਘਾਇਕ।
ਗੁਰਮੁਖੋ, ਮਹਾਰਾਜ ਕਹਿਣ ਲੱਗੇ ਤੁਸੀਂ ਅਜੇ ਬਹੁਤ ਕੁਝ ਵੇਖਣਾ। ਗੰਗਾ ਜੀ ਨੂੰ ਕਹਿਣ ਲੱਗੇ ਤੁਸੀਂ ਅਜੇ ਜੰਗਾਂ ਵੇਖਣੀਆਂ। ਗੱਜ ਕੇ ਆਖੋ ਵਾਹਿਗੁਰੂ। ਤੇ ਮਾਤਾ ਜੀ ਨੇ ਲੋਹਗੜ ਵਾਲੀ ਜੰਗ ਵੇਖੀ ਜੀ ਸਾਰੀ ਜੀ। ਕਹਿਣ ਲੱਗੇ ਤੁਸੀਂ ਬਹੁਤ ਕੁਝ ਵੇਖਣਾ, ਤੁਸੀਂ ਕਿਸੇ ਪ੍ਰਕਾਰ ਨਾਲ ਨਹੀਂ ਘਬਰਾਉਣਾ। ਬਸ ਇੱਕ ਗੱਲ ਚੇਤਾ ਰੱਖੋ, ਆਪਣੀ ਮਰਜ਼ੀ ਦੇ ਨਾਲ ਸਰੀਰ ਤਿਆਗਣ ਬਾਰੇ ਸੋਚਣਾ ਨਹੀਂ ਤੁਸੀਂ। ਕਹਿਣ ਲੱਗੇ ਆਪਣੀ ਮਰਜ਼ੀ ਨਾਲ, ਇਹਦਾ ਮਤਲਬ ਹੈ ਗੁਰਮੁਖ ਆਪਣੀ ਮਰਜ਼ੀ ਨਾਲ ਸਰੀਰ ਤਿਆਗਦੇ ਜੀ। ਹਾਂਜੀ, ਆਪਣੀ ਮਰਜ਼ੀ ਨਾਲ, ਆਪਣੀ ਮਰਜ਼ੀ ਨਾਲ ਸਰੀਰ ਛੱਡਣ ਬਾਰੇ ਨਹੀਂ ਸੋਚਣਾ। ਕਹਿਣ ਲੱਗੇ ਇਸ ਗੱਲ ਦਾ ਚੇਤਾ ਰੱਖਣਾ। ਪਰ ਮਾਤਾ ਜੀ ਲਗਾਤਾਰ ਹੀ ਬੈਰਾਗ ਕਰੀ ਜਾ ਰਹੇ ਸਨ ਮਾਤਾ ਗੰਗਾ ਜੀ। ਹਾਂਜੀ,
ਅਸ ਕਹਿ ਕਰੁਣਾ ਧਾਰ ਨਿਹਾਰਾ।
ਮਹਾਰਾਜ ਨੇ ਜਦੋਂ ਵੇਖਿਆ ਵੀ ਇਹਨਾਂ ਦਾ ਬੈਰਾਗ ਰੁਕ ਨਹੀਂ ਰਿਹਾ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਅਰਜਨ ਸਾਹਿਬ ਜੀ ਨੇ ਦੇਖਿਆ ਵੀ ਮਾਤਾ ਗੰਗਾ ਜੀ ਦੇ ਅੰਦਰ ਦਾ ਬੈਰਾਗ ਰੁਕ ਨਹੀਂ ਰਿਹਾ। ਫਿਰ ਗੁਰੂ ਸਾਹਿਬ ਨੇ ਦਿਵ ਦ੍ਰਿਸ਼ਟੀ ਪਾਈ ਜੀ ਮਾਤਾ ਜੀ ਤੇ ਜੀ, ਮਾਤਾ ਜੀ ਤੇ ਕਿਰਪਾ ਭਰੀ ਦ੍ਰਿਸ਼ਟੀ ਪਾਈ। ਹਾਂਜੀ,
ਔਰ ਗੰਗਾ ਕੇ ਮੋਹ ਬਿਦਾਰਾ।
ਇੱਕਦਮ ਹੀ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਦੇ ਅੰਦਰ ਦਾ ਮੋਹ ਨਾਸ਼ ਕਰ ਦਿੱਤਾ ਜੀ ਸਾਰਾ ਜੀ। ਇਹ ਵੀ ਗੁਰੂ ਸਾਹਿਬ ਹੀ ਕਿਰਪਾ ਕਰਦੇ ਜੀ, ਬੰਦਾ ਕਿੱਥੋਂ ਬਾਣਾ ਮੰਨਣ ਨੂੰ ਤਿਆਰ ਹੁੰਦਾ ਜੀ। ਹਾਂਜੀ, ਸਤਿਗੁਰੂ ਮਨਵਾ ਲੈਂਦੇ ਜੀ, ਸਤਿਗੁਰੂ ਕਿਰਪਾ ਕਰ ਦਿੰਦੇ ਜੀ ਆਪ ਸੱਚੇ ਪਾਤਸ਼ਾਹ। ਇੱਕਦਮ ਐਸੀ ਦ੍ਰਿਸ਼ਟੀ ਪਾਈ ਮਾਤਾ ਜੀ ਤੇ, ਮਾਤਾ ਜੀ ਦੇ ਅੰਦਰ ਦਾ ਮੋਹ ਬਿਦਾਰ ਦਿੱਤਾ ਜੀ। ਬਿਦਾਰ ਦਾ ਅਰਥ ਹੁੰਦਾ ਕੱਢ ਦੇਣਾ ਸਾਰਾ ਜੀ। ਮਾਤਾ ਜੀ ਦੇ ਅੰਦਰ ਧੀਰਜ ਟਕਾ ਦਿੱਤਾ ਸੱਚੇ ਪਾਤਸ਼ਾਹ ਨੇ। ਹਾਂਜੀ,
ਪ੍ਰਾਪਤ ਭਇਓ ਗਿਆਨ ਸੁਖਦਾਨੀ।
ਮਾਤਾ ਜੀ ਦੇ ਅੰਦਰ ਵਿਸ਼ੇਸ਼ ਸ੍ਰੇਸ਼ਟ ਗਿਆਨ ਆ ਗਿਆ ਇਕਦਮ। ਹਾਂਜੀ,
ਜਿਮ ਪਤ ਕਹਿਤ ਸਾਚ ਤਿਮ ਜਾਨੀ।
ਬਸ ਫਿਰ ਭਾਣਾ ਮੰਨਣ ਦੀ ਅਵਸਥਾ ਵਿੱਚ ਆ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਵੇਖੋ ਨਾ ਜੀ, ਮਾਤਾ ਗੰਗਾ ਜੀ ਤੇ ਪ੍ਰਸ਼ਾਦਾ ਤਿਆਰ ਕਰਕੇ ਬੜੇ ਆਰਾਮ ਨਾਲ ਆਨੰਦ ਨਾਲ ਬੈਠੇ ਸਨ ਵੀ ਸਤਿਗੁਰੂ ਨੂੰ ਛਕਾਉਣਾ। ਪ੍ਰਸ਼ਾਦਾ ਆਨੰਦ ਨਾਲ ਵੀ ਛਕਾਇਆ, ਪਰ ਮਹਾਰਾਜ ਨੇ ਕਿਹਾ ਵੀ ਲਾਹੌਰ ਚੱਲੇ ਹਾਂ ਤੇ ਲਾਹੌਰ ਜਾਣ ਤੋਂ ਬਾਅਦ ਮੁੜ ਆਉਣਾ ਨਹੀਂ ਜੀ। ਹਾਂਜੀ, ਤੇ ਮਾਤਾ ਜੀ ਨੇ ਤੇ ਬੈਰਾਗ ਕਰਨਾ ਹੀ ਸੀਗਾ ਜੀ। ਹਾਂਜੀ,
ਕਰ ਕੋ ਜੋਰਤ ਬਾਕ ਬਖਾਨਾ ਜਥਾ ਜੋਗ ਸੋ ਕਿਰਤ ਤੁਮ ਠਾਨਾ।
ਵੇਖ ਲਿਓ ਜਦੋਂ ਗੁਰੂ ਸਾਹਿਬ ਦ੍ਰਿਸ਼ਟੀ ਪਾ ਦਿੰਦੇ ਤੇ ਬੰਦੇ ਦੀ ਅਵਸਥਾ ਕੀ ਬਣ ਜਾਂਦੀ ਜੀ। ਮਾਤਾ ਜੀ ਫਿਰ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਜੋ ਤੁਸੀਂ ਕਹਿ ਰਹੇ ਹੋ ਸੱਚ ਹੀ ਹੈ। ਕਹਿਣ ਲੱਗੇ ਹਾਂਜੀ,
ਤੁਮ ਤੇ ਅਪਰ ਨਾ ਸਿਆਨੋ ਕੋਈ ਜੋ ਆਸ਼ੀ ਹੋਏ ਭਾਖੋ ਸੋਈ।
ਸੱਚੇ ਪਾਤਸ਼ਾਹ ਜੋ ਤੁਸੀਂ ਕਹਿੰਦੇ ਹੋ ਠੀਕ ਹੈ, ਤੁਹਾਡੇ ਤੋਂ ਵੱਧ ਸਿਆਣਾ ਕੌਣ ਹੈਗਾ। ਕਹਿਣ ਲੱਗੇ ਜੋ ਤੁਸੀਂ ਕਹਿੰਦੇ ਹੋ ਠੀਕ ਹੈ, ਪਰ ਮਹਾਰਾਜ ਇਸ ਜ਼ਿੰਦਗੀ ਵਿੱਚ ਤੁਹਾਡਾ ਹੁਕਮ ਉਡੀਕਾਂਗੀ। ਕਹਿਣ ਲੱਗੇ ਸਰੀਰ ਤਿਆਗਣ ਵਾਸਤੇ ਹੁਕਮ ਉਡੀਕਦੀ ਰਹਾਂਗੀ। ਕਹਿਣ ਲੱਗੇ ਮਹਾਰਾਜ ਕਹਿੰਦੇ ਬਸ ਹੁਕਮ ਉਡੀਕੀ ਚੱਲੋ। ਹਾਂਜੀ,
ਇਮ ਸੰਭਾਖਣ ਕਰ ਗੁਰ ਸੋਏ।
ਇਹ ਬਚਨ ਹੋਏ, ਹੁਣ ਵੇਖੋ ਜ਼ਿੰਮੇਵਾਰੀਆਂ ਸਾਰਿਆਂ ਨੂੰ ਸਾਰਿਆਂ ਦੀਆਂ ਸੌਂਪਤੀਆਂ ਤੇ ਸੰਗਤ ਦੀ ਜ਼ਿੰਮੇਵਾਰੀ ਰਹਿ ਗਈ, ਉਹ ਵੀ ਚਲੋ ਮਹਾਰਾਜ ਕਿਰਪਾ ਕਰਨ ਅੱਜ ਹੀ ਕਥਾ ਕਰਾ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਨੇ ਹਰ ਗੋਬਿੰਦ ਸਾਹਿਬ ਦੀ ਵੱਖਰੀ ਜ਼ਿੰਮੇਵਾਰੀ, ਹਾਂਜੀ ਬਾਬਾ ਜੀ ਦੀ ਵੱਖਰੀ ਜ਼ਿੰਮੇਵਾਰੀ, ਮਾਤਾ ਜੀ ਦੀ ਵੱਖਰੀ ਜ਼ਿੰਮੇਵਾਰੀ ਲਾ ਤੀ ਜੀ। ਇਹ ਕਹਿ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਰਾਤ ਸਫਲੀ ਕਰਦੇ ਜਾਗ ਕੇ ਜੀ। ਹਾਂਜੀ,
ਜਾਮ ਜਾਮਨੀ ਜਾਗਰਨ ਹੋਏ,
ਅੰਮ੍ਰਿਤ ਵੇਲਾ ਹੋਇਆ। ਹਾਂਜੀ,
ਕਿਰਿਆ ਇਸ਼ਨਾਨ ਆਦਿ ਸਭ ਕਰੀ।
ਹਜ਼ੂਰ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਨੇ ਇਸ਼ਨਾਨ ਪਾਨ ਕੀਤਾ। ਹਾਂਜੀ,
ਬਾਹਰ ਸਮਾਧ ਰੂਪ ਨਿਜ ਧਰੀ,
ਸਮਾਧੀ ਚ ਸੱਜ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਗੱਲਾਂ ਕਿਤੇ ਐਵੇਂ ਨੇ ਜੀ ਇਸ਼ਨਾਨ ਕਰਕੇ ਸਮਾਧੀ ਚ ਬਹਿ ਜਾਣਾ ਜੀ? ਇਹ ਬੜੀਆਂ ਬੜੀਆਂ ਵੱਡੀਆਂ ਗੱਲਾਂ ਔਰ ਗੁਰੂਆਂ ਦੇ ਵੱਸ ਦੀਆਂ ਹੀ ਗੱਲਾਂ ਜੀ, ਜਾਂ ਜਿਨ੍ਹਾਂ ਤੇ ਗੁਰੂ ਜੀ ਕਿਰਪਾ ਕਰ ਦੇਣ ਜੀ। ਇਸ਼ਨਾਨ ਕਰਕੇ ਸਤਿਗੁਰੂ ਜੀ ਆਪਣੀ ਸਮਾਧੀ ਚ ਬੈਠ ਗਏ ਜੀ। ਹਾਂਜੀ,
ਜਬ ਪ੍ਰਕਾਸ਼ ਰੱਬ ਕੋ ਹੋਏ ਆਇਓ,
ਜਦੋਂ ਦਿਨ ਚੜਿਆ ਜੀ। ਹਾਂਜੀ,
ਚੜਨ ਹੇਤ ਖਾਸਾ ਮੰਗਵਾਇਓ,
ਜਿਹੜੇ ਸਤਿਗੁਰੂ ਬੜੀ ਨਿਮਰਤਾ ਚ ਰਹਿੰਦੇ ਸਨ, ਅੱਜ ਉਸ ਸਤਿਗੁਰੂ ਜੀ ਨੇ ਪਾਲਕੀ ਮੰਗਵਾਈ ਜੀ। ਮਹਾਰਾਜ ਕਹਿੰਦੇ ਪਾਲਕੀ ਸਾਹਿਬ ਲੈ ਕੇ ਆਓ, ਪਾਲਕੀ ਸਾਹਿਬ ਆ ਗਈ ਜੀ। ਹਾਂਜੀ,
ਪੰਜ ਸਿੱਖ ਲੈ ਆਪਣੇ ਸਾਥ,
ਪੰਜ ਸਿੱਖ ਗੁਰੂ ਸਾਹਿਬ ਨੇ ਉਚੇਚੇ ਸੱਦੇ, ਬੜੇ ਵੱਡੇ ਧੀਰਜਧਾਰੀ ਸੱਦੇ ਜੀ ਪੰਜ ਸਿੱਖ। ਹਾਂਜੀ,
ਕੀਨ ਅਰੁਢਨ ਅਰਜਨ ਨਾਥ,
ਸਤਿਗੁਰੂ ਗੁਰੂ ਅਰਜਨ ਨਾਥ, ਨਾਥ ਦਾ ਅਰਥ ਹੁੰਦਾ ਮਾਲਕ, ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ। ਸੱਚੇ ਪਾਤਸ਼ਾਹ ਅੱਜ ਗੁਰੂ ਕੇ ਮਹਿਲੋਂ ਹੀ ਪਾਲਕੀ ਚ ਬੈਠ ਗਏ ਜੀ। ਮਹਾਰਾਜ ਕਹਿਣ ਲੱਗੇ ਚਲੋ ਚਲੀਏ, ਉਹ ਪੰਜ ਸਿੱਖਾਂ ਦੇ ਨਾਮ ਸੁਣੋ। ਹਾਂਜੀ,
ਵਿਦਿਆ ਜੇਠਾ ਲੰਗ ਪਿਰਾਣਾ,
ਪਹਿਲਾ ਸਿੱਖ ਗੁਰੂ ਸਾਹਿਬ ਨੇ ਗੁਰੂ ਕੇ ਮਹਿਲ ਸੱਦਿਆ, ਜਿਨ੍ਹਾਂ ਦਾ ਨਾਂ ਸੀ ਭਾਈ ਬਿਧੀ ਚੰਦ ਜੀ। ਹਾਂਜੀ, ਫਿਰ ਭਾਈ ਜੇਠਾ ਜੀ, ਬੜੇ ਵੱਡੇ ਸੂਰਮੇ ਸਨ ਜੀ, ਭਾਈ ਲੰਗ ਭਾਵ ਭਾਈ ਲੰਗਾਹ ਜੀ, ਜਿਹੜੇ 84 ਪਿੰਡਾਂ ਦੇ ਚੌਧਰੀ ਸਨ ਜੀ ਉਦੋਂ ਜੀ, ਉਹਨਾਂ ਨੂੰ ਵੀ ਨਾਲ ਲੈ ਲਿਆ ਜੀ। ਫਿਰ ਪੁਰਾਣਾ ਜੀ ਨਾਲ ਲਏ ਜੀ, ਭਾਈ ਪੁਰਾਣਾ ਜੀ। ਹਾਂਜੀ,
ਪੰਚਮ ਪੈੜਾ ਸੰਗ ਪਿਆਣਾ,
ਤੇ ਪੰਜਵੇਂ ਸਿੱਖ ਸੱਚੇ ਪਾਤਸ਼ਾਹ ਨੇ ਭਾਈ ਪੈੜਾ ਜੀ ਨੂੰ ਲੈ ਲਿਆ। ਇਹਨਾਂ ਪੰਜਾਂ ਸਿੱਖਾਂ ਨੂੰ ਇਹ ਗੱਲ ਦੱਸੀ, ਭਾਈ ਤੁਸੀਂ ਸਾਡੇ ਨਾਲ ਲਾਹੌਰ ਜਾਣਾ। ਕਹਿਣ ਲੱਗੇ ਲਾਹੌਰ ਜਾਣਾ ਤੁਸੀਂ ਸਾਡੇ ਨਾਲ, ਪਰ ਅਸੀਂ ਉੱਥੇ ਰਹਿ ਜਾਣਾ, ਤੁਸੀਂ ਵਾਪਸ ਉਵੇਂ ਹੀ ਆ ਜਾਣਾ। ਕਹਿਣ ਲੱਗੇ ਅਸੀਂ ਉੱਥੇ ਰਹਿ ਜਾਣਾ। ਭਾਈ ਬਿਧੀ ਚੰਦ ਜੀ ਹੱਥ ਜੋੜ ਕੇ ਪੁੱਛਦੇ, ਮਹਾਰਾਜ ਕੀ ਗੱਲ, ਤੁਸੀਂ ਉੱਥੇ ਕਿਉਂ ਰਹਿ ਜਾਣਾ? ਤੇ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਪੰਜਾਂ ਸਿੱਖਾਂ ਨੂੰ ਸੁਣਾ ਕੇ ਬਚਨ ਕਰਦੇ, ਕਹਿਣ ਲੱਗੇ ਲਾਹੌਰ ਹੀ ਸਰੀਰ ਤਿਆਗਣ ਚੱਲੇ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਪੰਜਾਂ ਸਿੱਖਾਂ ਦੇ ਨੇਤਰਾਂ ਚ ਜਲ ਆ ਗਿਆ, ਹੈ ਸੱਚੇ ਪਾਤਸ਼ਾਹ ਅਚਾਨਕ ਹੀ। ਮਹਾਰਾਜ ਕਹਿੰਦੇ ਤੁਸੀਂ ਬਸ ਪਾਣੀ ਵਿੱਚ ਨਹੀਂ ਆਉਣਾ। ਕਹਿਣ ਲੱਗੇ ਤੁਹਾਨੂੰ ਤਾਂ ਲੈ ਕੇ ਚੱਲੇ, ਤੁਸੀਂ ਵੇਖ ਕੇ ਸੰਗਤ ਨੂੰ ਸਾਰਾ ਕੁਝ ਦੱਸਣਾ। ਕਹਿਣ ਲੱਗੇ ਤੁਸੀਂ ਜੋ ਹੁੰਦਾ ਹੋਏਗਾ ਨਾ ਉੱਥੇ, ਕਹਿਣ ਲੱਗੇ ਤੁਸੀਂ ਵੇਖਣਾ ਹੈ। ਕਹਿਣ ਲੱਗੇ ਬੋਲਣਾ ਕੁਛ ਨਹੀਂ। ਮਹਾਰਾਜ ਪੰਜਾਂ ਨੂੰ ਵੀ ਪੱਕੇ ਕਰਕੇ ਲੈ ਕੇ ਚੱਲੇ ਗੁਰੂ ਅਰਜਨ ਸਾਹਿਬ, ਪੰਜਾਂ ਸਿੱਖਾਂ ਨੂੰ ਵੱਡੇ ਸਿੱਖ ਲੈ ਕੇ ਚੱਲੇ, ਜਿਨ੍ਹਾਂ ਦਾ ਵਾਕਿਆ ਧੀਰਜ ਬੜਾ ਵੱਡਾ ਸੀਗਾ। ਔਰ ਇਹਨਾਂ ਵਿੱਚੋਂ ਭਾਈ ਪੁਰਾਣਾ ਜੀ ਇਹੋ ਜਿਹੇ ਸਿੱਖ ਨੇ, ਜਦੋਂ ਰੇਤਾ ਪੈਣੀ ਨਾ ਜੀ ਸੀਸ 'ਤੇ, ਆਪਣੇ ਹੱਥ ਅੱਗੇ ਕਰ ਲੈਣੇ, ਕਹਿਣਾ ਇਹਨਾਂ 'ਤੇ ਨਾ ਪਾਓ, ਮੇਰੇ 'ਤੇ ਪਾ ਲਓ ਜੀ। ਅਤੇ ਮਹਾਰਾਜ ਨੇ ਕਹਿਣਾ ਪੁਰਾਣਿਆਂ ਕੀ ਗੱਲ, ਅੱਗੇ ਜਾ ਕੇ ਪ੍ਰਸੰਗ ਆਉਣਾ, ਤੁਹਾਨੂੰ ਸਮਝਾਇਆ ਸੀ ਨਾ ਮਹਾਰਾਜ ਸਹਿਣ ਨਹੀਂ ਹੁੰਦਾ। ਪਰ ਗੁਰੂ ਸਾਹਿਬ ਇਹਨਾਂ ਨੂੰ ਇੱਥੋਂ ਹੀ ਪੱਕਿਆਂ ਕਰਨ ਦੇ ਪੰਜਾਂ ਨੂੰ ਜੀ। ਮਹਾਰਾਜ ਕਹਿੰਦੇ ਭਾਈ ਚੇਤਾ ਰੱਖੋ, ਨਾਲ ਤੁਹਾਡੇ ਜਾਵਾਂਗੇ, ਵਾਪਸ ਤੁਸੀਂ ਪੰਜਾਂ ਨਹੀਂ ਆਉਣਾ, ਸਰੀਰ ਛੱਡਣ ਚੱਲੇ ਹਾਂ। ਉੱਥੇ ਜੋ ਜੋ ਹੋਏਗਾ ਤੁਸੀਂ ਧੀਰਜ ਧਾਰ ਕੇ ਵੇਖੀ ਜਾਣਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹਨਾਂ ਵਿੱਚ ਭਾਈ ਲੰਗਾਹ ਜੀ ਨੇ, ਜਿਹੜੇ 84 ਪਿੰਡਾਂ ਦੇ ਚੌਧਰੀ ਨੇ, ਪਰ ਸਤਿਗੁਰੂ ਜੀ ਦੇ ਸਤਿਕਾਰ ਵਜੋਂ ਇਹਨਾਂ ਨੇ ਆਪਣੇ ਸੀ ਤੇ ਡੰਡੇ ਵੀ ਖਾਣੇ ਜੀ। ਹਾਂਜੀ, ਭੱਜ ਭੱਜ ਕੇ ਜਾ ਕੇ ਚੰਬੜਦੇ ਸੀ, ਓਏ ਸਾਨੂੰ ਬਿਠਾ ਦਿਓ ਤਵੀ ਤੇ, ਓਏ ਸਾਨੂੰ ਦੇਗ ਚ ਪਾ ਦਿਓ। ਹਾਂਜੀ, ਮਹਾਰਾਜ ਪੱਕਿਆਂ ਕਰਦੇ ਇਹਨਾਂ ਨੂੰ। ਮਹਾਰਾਜ ਕਹਿੰਦੇ ਵੇਖਿਓ ਤੁਸੀਂ ਡੋਲਣਾ ਨਹੀਂ। ਕਹਿਣ ਲੱਗੇ ਮਹਾਰਾਜ ਨੇ ਪੰਜਾਂ ਨੂੰ ਪੱਕਿਆਂ ਕੀਤਾ, ਪੰਜੋ ਸਿੱਖ ਨਾਲ ਤੁਰ ਪਏ। ਹਾਂਜੀ,
ਅਪਰ ਸਰਬਦਾ ਧੀਰਜ ਤਿਆਗੇ,
ਬਾਕੀ ਸਾਰਿਆਂ ਨੂੰ, ਘਰ ਵਾਲਿਆਂ ਨੂੰ, ਮਾਤਾ ਗੰਗਾ ਜੀ ਨੂੰ ਘਰੇ ਹੀ ਮਿਲ ਲਿਆ ਜੀ। ਆਖਿਆ ਬਸ ਹੁਕਮ ਉਡੀਕਣਾ। ਕਹਿਣ ਲੱਗੇ ਹੁਕਮ ਉਡੀਕਿਓ ਗੰਗਾ ਜੀ, ਮਾਤਾ ਗੰਗਾ ਜੀ ਨੂੰ ਸਭ ਨੂੰ ਘਰੇ ਤਿਆਗ ਦਿੱਤਾ ਜੀ। ਹਾਂਜੀ,
ਰਹੋ ਸੁਧਾਸਰ ਸੇਵਾ ਲਾਗੇ,
ਸਾਰਿਆਂ ਨੂੰ ਇਹੋ ਆਖਿਆ ਭਾਈ ਦਰਬਾਰ ਸਾਹਿਬ ਦੀ ਸੇਵਾ ਕਰਿਓ ਪਿੱਛੋਂ। ਕਹਿਣ ਲੱਗੇ ਦਰਬਾਰ ਸਾਹਿਬ ਕੋਈ ਆ, ਗੁਰੂ ਹਰਗੋਬਿੰਦ ਸਾਹਿਬ ਗਏ ਹੁਣੇ, ਕਥਾ ਲੰਘੀ ਪਿੱਛੇ ਜੇ। ਮਹਾਰਾਜ ਨੇ ਸਿੱਖਾਂ ਨੂੰ ਆਖਿਆ ਸੀ ਅੰਮ੍ਰਿਤਸਰ ਵਾਲਿਆਂ ਨੂੰ, ਭਾਈ ਦਰਬਾਰ ਸਾਹਿਬ ਦੀ ਸੇਵਾ ਨਾ ਭੁੱਲ ਜਿਓ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਜਾਂਦੇ ਜਾਂਦੇ ਸ਼ਬਦ ਵਰਤਣ ਦੇ, ਮਹਾਰਾਜ ਕਹਿੰਦੇ ਪਿੱਛੇ ਤੁਸੀਂ ਦਰਬਾਰ ਸਾਹਿਬ ਦੀ ਸੇਵਾ ਪਿਆਰ ਨਾਲ ਕਰਨੀ ਹੈ। ਹਾਂਜੀ,
ਸ਼੍ਰੀ ਹਰਗੋਬਿੰਦ ਸੰਗ ਸਦੀਵਾ,
ਹਾਂਜੀ
ਦਰਸ਼ਨ ਪਰਸੋਂ ਹਰਖ ਤਰੀਵਾ,
ਹਰਗੋਬਿੰਦ ਸਾਹਿਬ ਦੇ ਨਾਲ ਹੀ ਰਹਿਣਾ। ਕਹਿਣ ਲੱਗੇ ਇਹਨਾਂ ਨਾਲ ਜਾ ਜਾ ਦਰਸ਼ਨ ਕਰਨੇ, ਸੇਵਾ ਚ ਹਾਜ਼ਰ ਰਹਿਣਾ। ਹਾਂਜੀ,
ਨਿਕਸ ਗ੍ਰਹਿ ਤੇ ਸਤਿਗੁਰ ਆਏ,
ਹਾਂਜੀ
ਗਏ ਸੁਧਾਸਰ ਕੋ ਸਰਦਾਏ,
ਆਖੋ ਸਾਰੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗੁਰੂ ਕੇ ਮਹਿਲੋਂ ਚੱਲੇ ਤੇ ਦਰਬਾਰ ਸਾਹਿਬ ਆ ਗਏ ਜੀ। ਹਰਿਮੰਦਰ ਸਾਹਿਬ ਆ ਕੇ ਮਹਾਰਾਜ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਨੇ। ਗੁਰਮੁਖੋ, ਜਿਹੜੀ ਬਿਲਡਿੰਗ ਹੱਥੀਂ ਬਣਾਈ ਹੋਵੇ ਉਹਨੂੰ ਛੱਡ ਕੇ ਜਾਣਾ ਬੜਾ ਔਖਾ ਹੈਗਾ ਜੀ। ਹਾਂਜੀ, ਦਰਬਾਰ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਜੀ, ਆਪ ਤਿਆਰ ਕਰਾਇਆ, ਪੌੜੀਆਂ ਪੱਕੀਆਂ ਕਰਵਾਈਆਂ, ਸਰੋਵਰ ਬਣਵਾਇਆ, ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਜੀ। ਅੱਜ ਮਹਾਰਾਜ ਜਾਣ ਲੱਗੇ ਆ, ਦਰਸ਼ਨ ਕਰਕੇ ਗਏ, ਪਰ ਮੈਂ ਬੇਨਤੀ ਕਰਦੇ ਆ ਗੁਰਮੁਖੋ, ਦਰਬਾਰ ਸਾਹਿਬ ਸੱਚੇ ਪਾਤਸ਼ਾਹ ਠੀਕ ਹੈ ਸਰੀਰ ਕਰਕੇ ਗਏ, ਮੱਥਾ ਟੇਕ ਕੇ, ਅੱਜ ਵੀ ਗੁਰੂ ਅਰਜਨ ਸਾਹਿਬ ਰਹਿਮਤਾਂ ਵਰਸਾਉਂਦੇ ਜੀ, ਭਰਮ ਭੁਲੇਖਾ ਨਹੀਂ ਕਰ ਲੈਣਾ ਕਿਤੇ ਜੀ। ਮਹਾਰਾਜ ਸਰਬ ਵਿਆਪੀ ਨੇ ਸੱਚੇ ਪਾਤਸ਼ਾਹ, ਅੱਜ ਵੀ ਦਰਬਾਰ ਸਾਹਿਬ ਰਹਿਮਤਾਂ ਵਰਸਾਉਂਦੇ ਗੁਰਮੁਖਾਂ ਨੂੰ, ਸ਼ਰਧਾ ਵਾਲਿਆਂ ਨੂੰ, ਪ੍ਰੇਮ ਵਾਲਿਆਂ ਨੂੰ, ਦਰਬਾਰ ਸਾਹਿਬ ਅੱਜ ਵੀ ਗੁਰੂ ਸਾਹਿਬ ਦੇ ਬੈਠਿਆਂ ਦੇ ਦਰਸ਼ਨ ਹੁੰਦੇ ਜੀ। ਹਾਂਜੀ, ਅੱਜ ਵੀ ਹੋ ਜਾਂਦੇ ਦਰਸ਼ਨ ਜੀ, ਪਰ ਫਿਰ ਵੀ ਮਹਾਰਾਜ ਜਾਣ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਆਏ ਜੀ। ਹਾਂਜੀ,
ਪਿਤ ਥਲ ਜਾਣਤ ਭਾਉ ਬਟ ਧਾਰਾ,
ਆਪਣੇ ਪਿਤਾ ਜੀ ਦਾ ਥਾਂ ਜਾਣ ਕੇ ਮੁਖੋਂ ਆਖਿਆ ਧੰਨ ਗੁਰੂ ਰਾਮਦਾਸ ਸਾਹਿਬ ਜੀ, ਫਿਰ ਆਖੋ ਸਾਰੇ ਧੰਨ ਸ੍ਰੀ ਗੁਰੂ
ਰਾਮਦਾਸ ਸਾਹਿਬ ਜੀ।
ਆਪਣੇ ਪਿਤਾ ਜੀ ਦਾ ਥਾਂ ਜਾਣ ਕੇ ਗੁਰੂ ਅਰਜਨ ਸਾਹਿਬ ਨੇ ਮੱਥਾ ਧਰਤੀ ਤੇ ਲਾਇਆ ਜੀ। ਮਹਾਰਾਜ ਨੇ ਨਮਸਕਾਰ ਕੀਤੀ ਪੂਰੀ ਦਰਬਾਰ ਸਾਹਿਬ ਨੂੰ। ਹਾਂਜੀ,
ਨਮਸਕਾਰ ਕੀਨਸ ਦਰਬਾਰਾ,
ਸੋਹਣੇ ਦਰਬਾਰ ਨੂੰ ਵੇਖ ਕੇ ਨਮਸਕਾਰ ਕਰਕੇ ਜਾ ਰਹੇ ਸੱਚੇ ਪਾਤਸ਼ਾਹ। ਹਾਂਜੀ,
ਸਦਾ ਕੀਰਤਨ ਕੀ ਧੁਨ ਜਹਾਂ,
ਜਿੱਥੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ ਅੱਜ ਅਖੰਡ ਕੀਰਤਨ ਹੋ ਰਿਹਾ ਹੈ। ਹਾਂਜੀ,
ਸ਼੍ਰੀ ਹਰਿਮੰਦਰ ਸੁੰਦਰ ਮਹਾ,
ਸੱਚੇ ਪਾਤਸ਼ਾਹ ਨੇ ਉਸ ਪਵਿੱਤਰ ਅਸਥਾਨ ਤੇ ਅੰਦਰ ਜਾ ਕੇ ਨਮਸਕਾਰ ਕੀਤੀ ਜੀ। ਨਮਸਕਾਰ, ਹਾਂਜੀ,
ਕਰੀ ਪਰਕਰਮਾ ਪਿਤਾ ਨਿਹੋਰੇ,
ਹੁਣ ਆਹੋ ਜਿਹੀਆਂ ਗੱਲਾਂ ਤੇ ਸਤਿਗੁਰੂ ਹੀ ਜਾਣਦੇ, ਅਸੀਂ ਕੀ ਅਰਥ ਕਰਾਂਗੇ ਜੀ ਇਹਦੇ ਜੀ। ਬਸ ਨਮਸਕਾਰ ਕਰਕੇ ਮਹਾਰਾਜ ਬੈਠ ਗਏ, ਨੇਤਰ ਬੰਦ ਕੀਤੇ, ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਧਰਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਗੁਰੂ ਰਾਮਦਾਸ ਜੀ ਨੇ ਸਰੀਰ ਤਿਆਗਿਆ ਨਾ ਜੀ ਸੱਚੇ ਪਾਤਸ਼ਾਹ ਨੇ, ਤੇ ਮਹਾਰਾਜ ਨੇ ਗੋਇੰਦਵਾਲ ਸਾਹਿਬ ਗੁਰੂ ਅਰਜਨ ਸਾਹਿਬ ਨੂੰ ਆਖਿਆ ਸੀ, ਅਰਜਨ ਜੀ ਦਰਬਾਰ ਸਾਹਿਬ ਦਾ ਸਰੋਵਰ ਮੇਰਾ ਆਪਣਾ ਸਰੀਰ ਹੈ। ਕਹਿਣ ਲੱਗੇ ਇਹ ਬਚਨ ਗੁਰੂ ਰਾਮਦਾਸ ਜੀ ਦੇ ਲਿਖੇ ਹੋਏ ਇਸ ਗ੍ਰੰਥ ਵਿੱਚ ਜੀ, ਦਰਬਾਰ ਸਾਹਿਬ ਦਾ ਸਰੋਵਰ ਮੇਰਾ ਆਪਣਾ ਸਰੀਰ ਹੈ, ਇਹਦੀ ਸੇਵਾ ਜ਼ਰੂਰ ਕਰਿਓ। ਸੁਧਾ ਸਰੋਵਰ ਸ਼ਬਦ ਵਰਤਿਆ ਸੀ, ਸੁਧਾ ਸਰੋਵਰ ਮੋਰ ਸਰੀਰ। ਗੁਰੂ ਅਰਜਨ ਸਾਹਿਬ ਨੇ ਹੱਥ ਜੋੜ ਕੇ ਆਖਿਆ ਸੀ, ਸਤਿਗੁਰੂ ਗੁਰਦੇਵ ਸਤਿਗੁਰੂ ਜੀ, ਜਿੰਨਾ ਚਿਰ ਤੱਕ ਅਰਜਨ ਦੇ ਸਰੀਰ 'ਚ ਸਾਹ ਹੈ ਮੈਂ ਤੁਹਾਡੇ ਸਰੀਰ ਦੀ ਸੇਵਾ ਕਰਾਂਗਾ। ਕਹਿਣ ਲੱਗੇ ਮਹਾਰਾਜ ਨੇ ਬਚਨ ਕੀਤੇ, ਇਹ ਸਾਰਾ ਇਤਿਹਾਸ ਲੰਘ ਚੁੱਕਾ ਪਿੱਛੇ ਜੀ। ਹਾਂਜੀ, ਮਹਾਰਾਜ ਨਮਸਕਾਰ ਕਰਨ ਦੇ ਬੈਠ ਕੇ ਨੇਤਰ ਬੰਦ ਕੀਤੇ, ਜਾਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦਾ ਧਿਆਨ ਧਰਿਆ, ਤੇ ਭਾਈ ਸੰਤੋਖ ਸਿੰਘ ਲਿਖਦੇ, ਕਰੀ ਪਰਕਰਮਾ ਪਿਤਾ ਨਿਹੋਰੇ, ਆਪਣੇ ਪਿਤਾ ਜੀ ਦੇ ਦਰਸ਼ਨ ਕੀਤੇ ਜੀ ਨੇਤਰ ਬੰਦ ਕਰਕੇ। ਹਾਂਜੀ,
ਧਰਿਓ ਧਿਆਨ ਬੰਦਤ ਕਰ ਜੋਰੇ,
ਤੇ ਧਿਆਨ ਧਰ ਕੇ ਹੱਥ ਜੋੜ ਕੇ ਮੱਥਾ ਟੇਕਿਆ, ਤੁਸੀਂ ਵੀ ਟੇਕੋ, ਹੱਥ ਜੋੜੋ, ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ,
ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ।
ਨਮਸਕਾਰ ਕੀਤੀ ਜੀ। ਹਾਂਜੀ,
ਨਿਕਸੇ ਵਿਹਰ ਪੰਥ ਤਿਸ ਪਰੇ,
ਤੇ ਸਾਧ ਸੰਗਤ ਜੀ ਬਾਹਰ ਨਿਕਲ ਕੇ ਹਰਿਮੰਦਰ ਸਾਹਿਬ ਨਮਸਕਾਰ ਕਰਕੇ ਮਹਾਰਾਜ ਅੱਗੇ ਨੂੰ ਵਧੇ ਜੀ। ਹਾਂਜੀ,
ਲਵਪੁਰ ਦਿਸ਼ ਸਨ ਮੁਖ ਮੁਖ ਕਰੇ,
ਮਹਾਰਾਜ ਨੇ ਹੁਣ ਲਾਹੌਰ ਵੱਲ ਮੁਖ ਕਰ ਲਿਆ ਜੀ, ਜਿਹਨੂੰ ਉਹ ਲਿਖਦਾ ਨਾ ਉਲਟੀ ਗੰਗਾ ਵਈ ਜੀ, ਮਹਾਰਾਜ ਨੇ ਲਾਹੌਰ ਵੱਲ ਮੁਖ ਕਰ ਲਿਆ ਗੁਰੂ ਅਰਜਨ ਸਾਹਿਬ ਨੇ। ਹਾਂਜੀ,
ਸਿੱਖ ਸਕਲ ਜੁਤ ਹਰਗੋਬਿੰਦ,
ਬਸ ਦੋ ਤਿੰਨ ਮਿੰਟਾਂ ਦਾ ਪ੍ਰਸੰਗ ਰਹਿ ਗਿਆ, ਵਿੱਚੇ ਛੱਡ ਦਿਆਂਗਾ ਗੱਲ ਨਹੀਂ ਬਣੇਗੀ, ਇਸ ਕਰਕੇ ਦੋ ਕੁ ਮਿੰਟ ਮੰਗ ਕੇ ਲੈਣਾ ਤੁਹਾਡੇ। ਵਿੱਚੇ ਹੀ ਮਹਾਰਾਜ ਸੱਚੇ ਪਾਤਸ਼ਾਹ ਨੂੰ, ਸੰਗਤ ਨੂੰ ਵੀ ਪਤਾ ਲੱਗ ਗਿਆ ਨਾ ਵੀ ਹੁਣ ਮਹਾਰਾਜ ਚੱਲੇ ਨੇ ਸਰੀਰ ਤਿਆਗ ਦੇਣਾ ਲਾਹੌਰ ਵਿੱਚ ਜਾ ਕੇ, ਤੇ ਸਾਧ ਸੰਗਤ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੰਗਤਾਂ ਵਿਦਾ ਕਰਨ ਗਈਆਂ ਗੁਰੂ ਅਰਜਨ ਸਾਹਿਬ ਨੂੰ। ਹਾਂਜੀ,
ਵਿਦਾ ਹੇਤ ਗਮਨੇ ਨਰ ਬ੍ਰਿੰਦ,
ਹਾਂਜੀ,
ਕਿਤਕ ਦੂਰ ਜਬ ਪਹੁੰਚੇ ਜਾਈ,
ਹਾਂਜੀ,
ਖਰੇ ਭਈਏ ਸਤ ਗੁਰ ਸੁਖਦਾਈ।
ਵਿਦਾ ਕਰਦਿਆਂ ਕਰਦਿਆਂ ਕੁਛ ਦੂਰੀ ਤੇ ਜਦੋਂ ਗਏ ਨਾ ਜੀ, ਗੁਰੂ ਅਰਜਨ ਸਾਹਿਬ ਖਲੋ ਗਏ ਜੀ, ਨਾਲੇ ਸੰਗਤ ਨੂੰ ਕਿਹਾ ਤੁਸੀਂ ਖਲੋ ਜੋ, ਬਾਬਾ ਬੁੱਢਾ ਜੀ ਵੀ ਪਿੱਛੇ ਪਿੱਛੇ ਗਏ, ਭਾਈ ਗੁਰਦਾਸ ਜੀ ਵੀ ਪਿੱਛੇ ਪਿੱਛੇ ਗਏ ਜੀ, ਵੇਖ ਲਓ ਜਿਹਨੂੰ ਗੁਰੂ ਸਾਹਿਬ ਨੇ ਜਿੱਥੇ ਬਿਠਾਉਣਾ ਉਹਨੂੰ ਉੱਥੇ ਹੀ ਬਿਠਾਉਣਾ ਜੀ। ਚਾਹੁੰਦੇ ਤੇ ਗੁਰੂ ਸਾਹਿਬ ਬਾਬਾ ਜੀ ਨੂੰ ਵੀ ਆਪਣੇ ਨਾਲ ਲੈ ਕੇ ਜਾ ਸਕਦੇ ਸੀ, ਭਾਈ ਗੁਰਦਾਸ ਜੀ ਨੂੰ ਵੀ ਨਾਲ ਲੈ ਕੇ ਜਾ ਸਕਦੇ ਸੀ, ਪਰ ਉਹਨਾਂ ਦੀ ਡਿਊਟੀ ਅੰਮ੍ਰਿਤਸਰ ਲਾਈ ਹੈ ਜੀ। ਮਹਾਰਾਜ ਨੂੰ ਦੂਰ ਤੱਕ ਵਿਦਾ ਕਰਨ ਬਾਬਾ ਜੀ ਗਏ, ਭਾਈ ਗੁਰਦਾਸ ਜੀ ਗਏ, ਸੰਗਤ ਗਈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਗਏ। ਹਾਂਜੀ,
ਸਭ ਸੋ ਕਹਿ ਨੀਕੇ ਉਪਦੇਸ਼।
ਸੱਚੇ ਪਾਤਸ਼ਾਹ ਹੁਣ ਸਾਰੀ ਸੰਗਤ ਬੜਾ ਹੌਲੀ ਹੌਲੀ ਬਚਨ ਕਰ ਰਹੇ ਸਨ ਗੁਰੂ ਸਾਹਿਬ। ਮਹਾਰਾਜ ਸਾਰੀ ਸੰਗਤ ਨੂੰ ਕਹਿ ਰਹੇ, ਅੰਮ੍ਰਿਤਸਰ ਦੀ ਸੰਗਤ ਨੂੰ, ਤੇ ਸੁਣੋ ਅੰਮ੍ਰਿਤਸਰ ਵਾਲੇ ਅਸੀਂ ਸਾਰੇ। ਮਹਾਰਾਜ ਨੇ ਅੰਮ੍ਰਿਤਸਰ ਤੋਂ ਜਾਂਦਿਆਂ ਜਾਂਦਿਆਂ ਅੰਮ੍ਰਿਤਸਰ ਦੀ ਸੰਗਤ ਨੂੰ ਇਹ ਬਚਨ ਕੀਤਾ। ਹਾਂਜੀ,
ਸਿਮਰੋ ਸਤਿਗੁਰ ਹਰੋ ਕਲੇਸ਼,
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿ ਰਹੇ, ਸੰਗਤ ਜੀ ਸਤਿਗੁਰੂ ਜੀ ਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਦੇ ਸਾਰੇ ਕਲੇਸ਼ ਦੂਰ ਕਰਾ ਲਿਓ। ਕਹਿਣ ਲੱਗੇ, ਜਿਹੜਾ ਜਿਹੜਾ ਗੁਰੂ ਜੀ ਨੂੰ ਯਾਦ ਕਰੇਗਾ ਉਹਦੇ ਕਲੇਸ਼ ਦੂਰ ਹੋ ਜਾਣਗੇ। ਹਾਂਜੀ,
ਸਾਹਿਬ ਬੁੱਢਾ ਅਰ ਗੁਰਦਾਸ,
ਸੰਗਤ ਨੂੰ ਆਖਿਆ, ਸੰਗਤ ਜੀ ਭਾਈ ਗੁਰਦਾਸ ਜੀ ਦੇ ਲਾਗੇ ਰਿਹੋ, ਬਾਬਾ ਬੁੱਢਾ ਜੀ ਦੇ ਕੋਲ ਰਿਹੋ। ਹਾਂਜੀ,
ਇਨ ਜੁੱਤ ਸ਼੍ਰੀ ਹਰਗੋਬਿੰਦ ਪਾਸ,
ਹਰਗੋਬਿੰਦ ਸਾਹਿਬ ਦੇ ਸਮੇਤ ਕੋਲ ਰਿਹੋ, ਇਹਨਾਂ ਦੇ ਇਹਨਾਂ ਤਿੰਨਾਂ ਦਾ ਬਚਨ ਮੰਨਿਓ। ਹਾਂਜੀ,
ਰਹੋ ਸਦਾ ਧਰ ਗੁਰਮਤ ਆਸ਼ੇ,
ਤੇ ਗੁਰੂ ਦੀ ਮਤ ਨੂੰ ਧਾਰਨ ਕਰਕੇ ਰੱਖਿਓ ਪਿੱਛੋਂ, ਗੱਜ ਕੇ ਆਖੋ ਵਾਹਿਗੁਰੂ। ਇਹ ਨਹੀਂ, ਜੋ ਗੁਰੂ ਕੀ ਮਤ ਹੀ ਨਹੀਂ ਹੈਗੀ ਤੁਸੀਂ ਉਹ ਧਾਰਨ ਕਰ ਲਓ। ਕਹਿਣ ਲੱਗੇ, ਮਤ ਨੂੰ ਧਾਰਨ ਕਰਿਓ ਗੁਰੂ ਕੀ ਨੂੰ। ਹਾਂਜੀ,
ਨਿਤ ਪ੍ਰਸੰਨ ਰੱਖੋ ਹਮ ਪਾਛੇ,
ਤੇ ਬਾਬਾ ਬੁੱਢਾ ਜੀ ਨੂੰ ਸਾਡੇ ਤੋਂ ਬਾਅਦ ਖੁਸ਼ ਰੱਖਿਓ। ਕਹਿਣ ਲੱਗੇ, ਹਰਗੋਬਿੰਦ ਸਾਹਿਬ ਨੂੰ ਖੁਸ਼ ਰੱਖਿਓ, ਭਾਈ ਗੁਰਦਾਸ ਜੀ ਨੂੰ ਖੁਸ਼ ਰੱਖਿਓ। ਵੇਖੋ ਮਹਾਰਾਜ ਕਿੰਨਾ ਪਿਆਰ ਕਰਦੇ ਹੋਣਗੇ ਜੀ ਬਾਬਾ ਬੁੱਢਾ ਜੀ ਨੂੰ। ਅੱਜ ਕੇ ਆਖੋ, ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਜੋ ਕਹਿਣ ਉਹਨੂੰ ਸੱਚ ਮੰਨ ਲਿਓ। ਕਹਿਣ ਲੱਗੇ, ਬਾਬਾ ਬੁੱਢਾ ਜੀ ਨੂੰ ਖੁਸ਼ ਰੱਖਿਓ, ਭਾਈ ਗੁਰਦਾਸ ਜੀ ਨੂੰ ਖੁਸ਼ ਰੱਖਿਓ, ਹਰਗੋਬਿੰਦ ਸਾਹਿਬ ਨੂੰ ਖੁਸ਼ ਰੱਖਿਓ, ਭਾਵ ਇਹਨਾਂ ਦੀ ਖੁਸ਼ੀ ਲੈਣ ਦਾ ਯਤਨ ਕਰਿਓ। ਹਾਂਜੀ,
ਹਰਗੋਬਿੰਦ ਕੋ ਪੁਨੇ ਸੁਣਾਈ,
ਤੇ ਹੁਣ ਸੁਣੋ ਗੁਰੂ ਅਰਜਨ ਸਾਹਿਬ ਕੀ ਕਹਿ ਰਹੇ। ਹੱਥ ਜੋੜੋ ਤੇ ਆਖੋ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ,
ਧੰਨ ਗੁਰੂ ਅਰਜਨ ਦੇਵ ਸਾਹਿਬ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ,
ਧੰਨ ਗੁਰੂ ਹਰਗੋਬਿੰਦ ਸਾਹਿਬ।
ਇਹ ਸਰੀਰਕ ਤੌਰ ਤੇ ਅੰਤਮ ਬਚਨ ਸਨ ਜੀ, ਸਰੀਰਕ ਤੌਰ ਦੀ ਗੱਲ ਕਰਦਾ। ਮਹਾਰਾਜ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ, ਹਰਗੋਬਿੰਦ ਜੀ ਸਾਡਾ ਬਚਨ ਤੁਸੀਂ ਵੀ ਬੜੇ ਧਿਆਨ ਨਾਲ ਸੁਣੋ। ਸੰਗਤ ਨੂੰ ਕਹਿੰਦੇ ਤੁਸੀਂ ਬਾਬਾ ਬੁੱਢਾ ਜੀ ਦੀ ਖੁਸ਼ੀ ਲਓ, ਗੁਰੂ ਹਰਗੋਬਿੰਦ ਸਾਹਿਬ ਦੀ ਖੁਸ਼ੀ ਲਓ, ਭਾਈ ਗੁਰਦਾਸ ਜੀ ਦੀ ਖੁਸ਼ੀ ਲਓ। ਹਰਗੋਬਿੰਦ ਸਾਹਿਬ ਜੀ ਨੂੰ ਕੱਲਿਆਂ ਨੂੰ ਇੱਕ ਬਚਨ ਕਹਿਣ ਦੇ ਜੀ। ਹਾਂਜੀ,
ਅਦਬ ਰੱਖੋ ਨਿਤ ਬੁੱਢਾ ਭਾਈ,
ਗੱਜ ਕੇ ਆਖੋ, ਧੰਨ ਬਾਬਾ ਬੁੱਢਾ ਸਾਹਿਬ ਜੀ। ਮਹਾਰਾਜ ਜਾਂਦਿਆਂ ਜਾਂਦਿਆਂ ਹਰਗੋਬਿੰਦ ਸਾਹਿਬ ਨੂੰ ਕਹਿੰਦੇ, ਹਰਗੋਬਿੰਦ ਸਾਹਿਬ ਜੀ ਆਪਣੀ ਜ਼ਿੰਦਗੀ ਚ ਬਾਬਾ ਬੁੱਢਾ ਜੀ ਦਾ ਜ਼ਰੂਰ ਅਦਬ ਰੱਖਿਓ। ਕਹਿਣ ਲੱਗੇ, ਕਿਤੇ ਬਾਬਾ ਬੁੱਢਾ ਜੀ ਦਾ ਅਦਬ ਨਾ ਦੂਰ ਕਰ ਦਿਓ। ਕਹਿਣ ਲੱਗੇ, ਇਸ ਬਜ਼ੁਰਗ ਬਾਬੇ ਦੀ ਜ਼ਰੂਰ ਇੱਜ਼ਤ ਕਰਨੀ ਹੈ। ਬਾਬਾ ਜੀ ਦੀ ਉਮਰ ਵੀ ਉਦੋਂ 100 ਸਾਲ ਦੀ ਸੀਗੀ ਜੀ, 1 ਸਦੀ ਦੇ ਹੋ ਗਏ ਸਨ ਬਾਬਾ ਬੁੱਢਾ ਜੀ। ਕਹਿਣ ਲੱਗੇ, ਬਾਬਾ ਬੁੱਢਾ ਜੀ ਦਾ ਅਦਬ ਜ਼ਰੂਰ ਰੱਖਣਾ, ਨਿੱਤ ਰੱਖਣਾ, ਹਰ ਰੋਜ਼ ਇਹਨਾਂ ਦਾ ਅਦਬ ਰੱਖਣਾ। ਹਾਂਜੀ,
ਜਿਮ ਆਗਿਆ ਦੇ ਤੈਸੇ ਰਹਿਣਾ,
ਜਿਵੇਂ ਇਹ ਤੁਹਾਨੂੰ ਕਹਿ ਦੇਣ ਤੁਸੀਂ ਉਵੇਂ ਹੀ ਰਹਿਣਾ ਹੈ। ਤੇ ਮੈਂ ਇੱਕ ਮਹਾਤਮਾ ਕੋਲੋਂ ਬਚਨ ਸੁਣ ਰਿਹਾ ਸਾਂ, ਉਹ ਕਹਿੰਦੇ ਜਾਂਦੇ ਜਾਂਦੇ ਸਤਿਗੁਰੂ ਕਹਿ ਗਏ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ 32 ਦੰਦਾਂ ਚੋਂ ਜੋ ਕਹਿ ਦੇਣ ਉਹਨੂੰ ਗੁਰੂ ਨਾਨਕ ਦੇਵ ਸਾਹਿਬ ਦਾ ਕਿਹਾ ਜਾਣਨਾ। ਵੇਖ ਲਓ ਕਿੱਡੀ ਵੱਡੀ ਗੱਲ ਜੀ, ਸੇਵਕ ਨੂੰ ਵੀ ਕਿੰਨਾ ਮਾਣ ਦੇ ਰਹੇ ਜੀ। ਮਹਾਰਾਜ ਕਹਿਣ ਲੱਗੇ, ਇਹਨਾਂ ਦਾ ਅਦਬ ਜ਼ਰੂਰ ਰੱਖਣਾ, ਜੋ ਬਾਬਾ ਬੁੱਢਾ ਜੀ ਕਹਿ ਦੇਣਗੇ ਉਹਨੂੰ ਸਤ ਬਚਨ ਕਰਕੇ ਮੰਨ ਲਿਓ। ਹਾਂਜੀ,
ਨਹਿ ਇਨਕੇ ਸਨਮੁਖ ਕਬ ਕਹਿਣਾ,
ਤੇ ਬਸ ਇਹ ਪੰਕਤੀ ਕਹਿ ਕੇ ਸਮਾਪਤੀ ਕਰਨ ਲੱਗਾ ਜੀ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿ ਰਹੇ, ਹਰਗੋਬਿੰਦ ਜੀ ਕਦੀ ਵੀ ਬਾਬਾ ਬੁੱਢਾ ਜੀ ਨੂੰ ਪਰਤ ਕੇ ਜਵਾਬ ਨਹੀਂ ਦੇਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਕਹਿ ਦਿੰਦਾ ਜੀ, ਹਾਂਜੀ ਚਲੋ, ਇਹ ਤੇ ਸਾਨੂੰ ਹੀ ਸਿੱਖਿਆ ਜੀ, ਗੁਰੂ ਹਰਗੋਬਿੰਦ ਸਾਹਿਬ ਨੂੰ ਸਮਝਾਉਣ ਦੀ ਲੋੜ ਥੋੜ੍ਹੀ ਹੈਗੀ ਜੀ, ਉਹਨਾਂ ਅੰਦਰ ਤੇ ਆਪ ਪਰਮੇਸ਼ਰ ਦੀ ਜੋਤ ਟਿੱਕੀ ਹੋਈ ਜੀ। ਪਰ ਮਹਾਰਾਜ ਫਿਰ ਵੀ ਕਹਿ ਰਹੇ, ਕਹਿਣ ਲੱਗੇ ਕਦੀ ਪਰਤ ਕੇ ਜਵਾਬ ਨਹੀਂ ਦੇਣਾ ਬਾਬਾ ਬੁੱਢਾ ਜੀ, ਜੋ 32 ਦੰਦਾਂ ਚੋਂ ਕਹਿ ਦੇਣ ਉਹਨੂੰ ਸਤ ਬਚਨ ਕਰਕੇ ਮੰਨਣਾ। ਸਤ ਸੰਗਤ ਜੀ, ਹੁਣ ਸੱਚੇ ਪਾਤਸ਼ਾਹ ਲਾਹੌਰ ਜਾ ਰਹੇ ਨੇ, ਲਾਹੌਰ ਹੀ ਪਾਣੀ ਵਰਤਣੇ ਨੇ। ਲਾਹੌਰ ਵਿੱਚ ਚੰਦੂ ਦੀ ਜਿਹੜੀ ਉਹ ਹਵੇਲੀ ਸੀ ਨਾ, ਉਹਦੇ ਵਿੱਚ ਇੱਕੋ ਗੱਲ ਹੀ ਗੁੰਜਣੀ ਹੈ,
ਕਿਹੜੀ? ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ,
ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ,
ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ,
ਤੇਰਾ ਕੀਆ ਮੀਠਾ ਲਾਗੈ, ਤੇਰਾ ਕੀਆ ਮੀਠਾ ਲਾਗੈ।
ਲਾਹੌਰ ਜਾ ਰਹੇ ਨੇ, ਲਾਹੌਰ ਦੀ ਹਵੇਲੀ ਵਿੱਚ ਇੱਕੋ ਹੀ ਆਵਾਜ਼ ਗੂੰਜਣੀ, ਤੇਰਾ ਕੀਆ ਮੀਠਾ ਲਾਗੈ, ਹਰਨਾਮ ਪਦਾਰਥ ਨਾਨਕ ਮੰਗੈ। ਇਹ ਸਾਰੇ ਪ੍ਰਸੰਗ ਲੜੀਵਾਰ ਜੋ ਜੋ ਹੋਏਗਾ ਆਉਣ ਵਾਲੇ ਦਿਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸਮਾਂ ਥੋੜ੍ਹਾ ਜਿਹਾ ਮੰਗ ਕੇ ਤੁਹਾਡੇ ਕੋਲ ਆ, ਕਿਉਂ ਜੇ ਵਿੱਚ ਪ੍ਰਸੰਗ ਛੱਡ ਦਿੰਦਾ ਫਿਰ ਗੱਲ ਨਹੀਂ ਸੀ ਬਣਨੀ। ਹੋਈਆਂ ਭੁੱਲਾਂ ਚੁੱਕਣ ਦੀ ਖਿਮਾ। ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।